ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ, ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰ ਮਾਥ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ, ਜਿਸਮ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਉ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ, ਤਿਨ ਸੰਤਨ ਕੋ ਬੰਦਨ ਸਿਰ ਚਰਨਨ ਪਰ ਧਾਰ, ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਕਰਿਓ ਵਿਚਾਰ ਭਾਗ ਮਹਿ ਕਿਆ ਹੈ, ਮਿਟਨ ਨ ਕਿਮ ਜੋ ਪਿਤਾ ਕੀਆ ਹੈ, ਤਿਨ ਕੀ ਬਖਸ਼ਿਸ਼ ਸਦਾ ਸਥਿਰ ਹੈ, ਛੀਨੀ ਜਾਏ ਨ ਲਾਗ ਤਸਕਰ ਹੈ। ਕਰਿਓ ਵਿਚਾਰ ਭਾਗ ਮਹਿ ਕਿਆ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਸਤਸੰਗੀ ਪ੍ਰੇਮੀਓ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ, ਸੰਧਿਆ ਸਮੇਂ ਦੇ ਪਾਵਨ ਸੁੰਦਰ ਦਰਬਾਰ ਸੱਦੇ ਨੇ ਗੁਰਮੁਖ ਪਿਆਰਿਆਂ ਤੋਂ ਰਸਪਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਨ ਦਾ ਸੁਭਾਗ ਮਿਲਿਆ। ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ, ਸਤਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ ਹਨ। ਵਡਭਾਗੀ ਹਰ ਸੰਗਤ ਪਾਵਹੇ, ਭਾਗਹੀਨ ਭ੍ਰਮ ਚੋਟਾਂ ਖਾਵਹੇ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਤਰਸ ਕੀਤਾ ਇਸ ਜੀਵਨ ਦੇ ਅੰਦਰ ਸਤਸੰਗਤ ਕਰਨ ਦਾ, ਇਸ ਭਾਗ ਸਾਨੂੰ ਪ੍ਰਾਪਤ ਹੋਇਆ ਜਿੱਥੇ ਕਲਯੁਗ ਦੇ ਸਮੇਂ ਦੇ ਅੰਦਰ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ, ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ, ਸੁਣ ਹਰ ਕਥਾ ਉਤਾਰੀ ਮੈਲ, ਮਹਾਪੁਨੀਤ ਭਏ ਸੁਖ ਸੈਲ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੀਵਨ ਦੇ ਅੰਦਰ ਸਾਨੂੰ ਏਡੀਆਂ ਮਹਾਨ ਬਖਸ਼ਿਸ਼ਾਂ ਕੀਤੀਆਂ ਨੇ। ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ, ਨਿਤ ਦੀ ਮਰਿਆਦਾ ਦੇ ਅਨੁਸਾਰ ਇਸ ਪਾਵਨ ਅਸਥਾਨ ਤੇ ਸਾਨੂੰ ਸਰਵਣ ਕਰਨ ਦਾ ਇਸ ਭਾਗ ਮਿਲਿਆ ਹੈ। ਕੱਲ ਦੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕਰ ਰਹੇ ਸਾਂ ਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਸੱਚਖੰਡ ਪਿਆਨਾ ਕਰ ਗਏ ਨੇ, ਜੋਤੀ ਅੰਦਰ ਜੋਤ ਸਮਾ ਦਿੱਤੀ ਹੈ, ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਜੋਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਅੰਦਰ ਪ੍ਰਵੇਸ਼ ਕਰ ਦਿੱਤੀ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਹਿਬ ਜੀ ਨੂੰ ਪੱਗ ਬੰਨ੍ਹਣ ਦੀ ਰਸਮ ਹੋ ਰਹੀ ਹੈ। ਪ੍ਰਿਥੀਆ ਅੰਮ੍ਰਿਤਸਰ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਪਹੁੰਚੇ ਹੈ, ਜਾ ਕੇ ਬੁਰਾ ਭਲਾ ਬੋਲਿਆ। ਬਾਬਾ ਮਹਾਂਦੇਵ ਜੀ, ਬਾਬਾ ਮੋਹਰੀ ਜੀ ਨੇ ਤੇ ਗੁਰਸਿੱਖ ਪ੍ਰੇਮੀਆਂ ਨੇ ਰੋਕ ਦਿੱਤਾ, ਵਰਜ ਕੇ ਚੁੱਪ ਕਰਕੇ ਬਿਠਾ ਲਿਆ। ਚਾਹੁੰਦਾ ਕਿ ਪੱਗ ਮੈਨੂੰ ਮਿਲ ਜਾਵੇ, ਗੁਰਿਆਈ ਤੇ ਮੈਂ ਬੈਠਾ, ਪਰ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਦਿੱਤੀ ਹੋਈ ਵਸਤੂ ਹੈ ਉਹ ਕਦੇ ਵੀ ਛਿਪੀ ਨਹੀਂ ਜਾ ਸਕਦੀ, ਨਾ ਉਹ ਕਿਸੇ ਤੋਂ ਖੋਈ ਜਾ ਸਕਦੀ ਹੈ। ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਵਿਚਾਰ ਕਰਕੇ ਬਾਬਾ ਬੁੱਢਾ ਜੀ, ਬਾਬਾ ਮੋਹਰੀ ਜੀ ਨੇ ਸਾਰੀਆਂ ਸੰਗਤਾਂ ਦੇ ਵਿੱਚ ਗੁਰਮਤਾ ਕਰਕੇ ਪੱਗ ਦੇ ਦਿੱਤੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਵੇਂ ਉਹ ਪੱਗ ਅੱਜ ਵਾਪਸ ਆਪਣੇ ਵੱਡੇ ਭਰਾ ਪ੍ਰਿਥੀ ਚੰਦ ਨੂੰ ਦੇ ਰਹੇ ਨੇ, ਔਰ ਜਿਵੇਂ ਭਾਈ ਗੁਰਦਾਸ ਜੀ ਆਗਰੇ ਤੋਂ ਸਿੱਖ ਸੰਗਤਾਂ ਨੂੰ ਨਾਲ ਲੈ ਕਰਕੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਣਗੇ, ਸ਼ਰਧਾ ਭਾਵਨਾ ਦੇ ਨਾਲ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਕਰਿਓ ਵਿਚਾਰ ਪਾਗ ਮੈਂ ਕਿਆ ਹੈ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਮਨ ਦੇ ਅੰਦਰ ਵਿਚਾਰ ਕੀਤੀ ਹੈ ਕਿ ਮੇਰਾ ਭਰਾ ਪ੍ਰਿਥੀ ਚੰਦ ਏਡਾ ਵੱਡਾ ਉਪੱਧਰ ਖੜਾ ਕਰ ਰਿਹਾ ਕੇਵਲ ਇੱਕ ਪੱਗ ਦੇ ਬਦਲੇ, ਤੇ ਦੂਰ ਦਰੇਡੇ ਤੋਂ ਗੁਰਸਿੱਖ ਸੰਗਤਾਂ ਪਿਤਾ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਸੱਚਖੰਡ ਜਾਣਾ ਸੁਣ ਕਰਕੇ ਆ ਰਹੇ ਨੇ, ਤੇ ਮਨ ਦੇ ਅੰਦਰ ਉਹ ਕੀ ਵਿਚਾਰ ਕਰਨਗੇ? ਇਹ ਬੜੀ ਵੱਡੀ ਸਿਆਣਪ ਸੀ। ਸੋ ਉਸ ਸਿਆਣਪ ਨੂੰ ਅਪਣਾਉਂਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਨੇ ਵਿਚਾਰ ਕਰਕੇ ਉਹ ਪੱਗ ਦੀ ਇਹ ਵਿਚਾਰ ਕੀਤੀ ਕਿ ਜੇ ਇਹ ਪੱਗ ਮੇਰਾ ਵੱਡਾ ਭਰਾ ਲੈ ਵੀ ਲਊਗਾ ਤੇ ਜੋ ਮਹਾਰਾਜ ਸਾਹਿਬ ਪਿਤਾ ਜੀ ਨੇ ਜਿਹੜੀ ਵਸਤੂ ਦਿੱਤੀ ਹੈ ਉਹ ਤਾਂ ਸਾਡੇ ਕੋਲ ਹੀ ਹੈ, ਕਿਉਂਕਿ ਉਹ ਤਾਂ ਮੇਰੇ ਤੋਂ ਖੋਹ ਨਹੀਂ ਨਾ ਸਕਦਾ, ਤੇ ਜੇ ਮੈਂ ਪੱਗ ਦੇ ਦੇਵਾਂ ਤੇ ਇੱਥੇ ਜਿਹੜਾ ਗੋਇੰਦਵਾਲ ਸਾਹਿਬ ਦਾ ਝਗੜਾ ਹੈ ਉਹ ਖਤਮ ਹੋ ਜਾਵੇ। ਪਰ ਪੰਥ ਪ੍ਰਕਾਸ਼ ਦੇ ਕਰਤਾ ਉਹਨਾਂ ਨੇ ਇਹ ਲਿਖਿਆ, ਉਹ ਕਹਿੰਦੇ ਕਿ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਪੱਗ ਆਪਣੇ ਭਰਾ ਨੂੰ ਦੇ ਦਿੱਤੀ ਸੀ ਨਾ ਪ੍ਰਿਥੀ ਚੰਦ ਨੂੰ, ਤੇ ਉਹਦੇ ਨਾਲ ਜਿਹੜੀ ਅੱਧੀ ਗੁਰਤਾ ਗੱਦੀ ਹੈ ਜਾਂ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਹੈ ਉਹ ਉਸ ਨੂੰ ਚਲੀ ਗਈ। ਪਰ ਇਸ ਤਰ੍ਹਾਂ ਕਦੇ ਨਹੀਂ ਹੁੰਦਾ, ਕਿਉਂਕਿ ਇਤਿਹਾਸ ਦੇ ਅਨੁਕੂਲ ਨਹੀਂ ਟੁੱਕਦਾ, ਕਿਉਂਕਿ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਚਨਾਂ ਦੇ ਰਾਹੀਂ, ਕਿਉਂਕਿ ਜਿਸ ਨੇ ਸੇਵਾ ਕੀਤੀ ਹੈ ਬਚਨ ਮੰਨਿਆ ਉਹੀ ਇਹ ਫਲ ਪ੍ਰਾਪਤ ਕਰ ਸਕਦਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਵਸਤੂ ਦੇਣੀ ਸੀ ਉਹ ਤਾਂ ਪਹਿਲਾਂ ਦੇ ਦਿੱਤੀ, ਬਚਨ ਕਰਕੇ ਜੋਤ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਅੰਦਰ ਸਮਾਈ ਹੈ, ਔਰ ਜੋ ਪੰਜ ਪੈਸੇ ਨਾਰੀਅਲ ਰੱਖ ਕੇ ਪੰਜ ਪਰਿਕਰਮਾ ਕਰਕੇ ਆਪ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਮੱਥਾ ਟੇਕਿਆ, ਭਾਵੇਂ ਸਪੁੱਤਰ ਸਨ ਪਰ ਅੱਜ ਸਪੁੱਤਰ ਦੇ ਨਾਤੇ ਨਹੀਂ, ਅੱਜ ਜਗਤ ਗੁਰੂ ਦੇ ਨਾਤੇ ਸੱਤਰ ਸਿੰਘਾਸਨ ਪ੍ਰਿਥਮੀ ਗੁਰ ਅਰਜਨ ਕਉ ਦੇ ਆਇਓ। ਸੋ ਉਸ ਨਾਤੇ ਗੁਰੂ ਨਾਤੇ ਹੋਣੇ ਕਰਕੇ ਅੱਜ ਮਸਤਕ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਟੇਕ ਦਿੱਤਾ, ਉਹ ਵਸਤੂ ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਹੀ ਹੈ ਨਾ। ਇੱਕ ਪੱਗ ਦੇ ਵਿੱਚ ਕੀ ਹੈ? ਇਹ ਵਿਚਾਰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਕੀਤੀ ਹੈ।
ਮਿਟਤ ਨਾਕਮ ਜੋ ਪਿਤਾ ਕੀਆ ਹੈ,
ਜੋ ਪਿਤਾ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਇਹ ਸਾਰਾ ਪ੍ਰਯੋਜਨ ਗੁਰਤਾ ਗੱਦੀ ਦਾ ਕੀਤਾ, ਇਹ ਕਿਵੇਂ ਮਿਟ ਸਕਦਾ ਹੈ? ਬਾਬਾ ਬੁੱਢਾ ਸਾਹਿਬ ਜੀ ਨੇ ਗੁਰਤਾ ਗੱਦੀ ਦਾ ਤਿਲਕ ਲਗਾਇਆ, ਸਰਮੇਤ ਸੰਗਤਾਂ ਦੇ ਇਕੱਠ ਦੇ ਵਿੱਚ ਮੈਨੂੰ ਸਿੰਘਾਸਨ ਤੇ ਸੁਭਾਈਮਾਨ ਕੀਤਾ, ਔਰ ਸੁਭਾਈਮਾਨ ਕਰਕੇ ਇਹ ਆਗਿਆ ਕੀਤੀ ਕਿ ਅਰਜਨ ਹੁਣ ਉਹ ਪਦਾ ਜੋ ਤਿੰਨ ਪਦੇ ਜਿਹੜੀ ਲਾਹੌਰ ਤੋਂ ਚਿੱਠੀ ਆਈ ਸੀ ਨਾ, ਕਿ ਤਿੰਨ ਚਿੱਠੀਆਂ ਆਈਆਂ ਸੀ ਤੇ ਪ੍ਰਿਥੀ ਚੰਦ ਨੇ ਦਿੱਤੀ ਨਾ, ਦੋ ਨਾ ਦਿੱਤੀਆਂ, ਤੀਸਰੀ ਤੇ ਮਿਲਣ ਤੇ ਪਤਾ ਚੱਲ ਗਿਆ, ਮਹਾਰਾਜ ਸਾਹਿਬ ਜੀ ਨੇ ਗੁਰਤਾ ਗੱਦੀ ਦੇ ਕੇ ਸਿੰਘਾਸਨ ਤੇ ਬਿਠਾ ਕੇ ਫਿਰ ਕਿਹਾ ਸੀ ਕਿ ਹੁਣ ਤੁਸੀਂ ਸਮਰੱਥ ਹੋ ਚੁੱਕੇ ਹੋ, ਹੁਣ ਸ਼ਬਦ ਦਾ ਚੌਥਾ ਬੰਦ ਉਚਾਰਨ ਕਰੋ ਔਰ ਇਸ ਸ਼ਬਦ ਨੂੰ, ਚਾਰ ਪਦਿਆਂ ਵਾਲੇ ਸ਼ਬਦ ਨੂੰ ਚਾਰ ਪੌੜੀਆਂ ਦੇ ਰਾਹੀਂ ਸੰਪੂਰਨ ਕਰ ਦਿਓ। ਤੇ ਫਿਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਸਿੰਘਾਸਨ ਤੇ ਬੈਠ ਕਰਕੇ ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮਹਿ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਹੇ ਸਤਿਗੁਰੂ ਮਹਾਰਾਜ, ਕਿਰਪਾ ਕਰੋ ਹੁਣ ਇੱਕ ਛਿੰਨ ਮਾਤਰ ਵੀ ਮੈਂ ਆਪ ਜੀ ਤੋਂ ਪਾਸੇ ਨਾ ਹੋਵਾਂ, ਆਪ ਜੀ ਦੇ ਸਰੀਰ ਦੀ ਸੇਵਾ ਕਰ ਸਕਾਂ, ਆਪ ਜੀ ਦੇ ਕੋਲ ਰਹਿ ਸਕਾਂ, ਆਪ ਜੀ ਦੀ ਪਿਆਰੀ ਦੀ ਸੰਗਤ ਦੀ ਮੈਂ ਸਤਸੰਗਤ ਦੀ ਸੇਵਾ ਕਰਾਂ। ਸੋ ਉਹ ਸਾਰਾ ਕੁਝ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਸਮੇਤ ਸਤਸੰਗਤ ਦੇ ਵਿੱਚ ਬਿਠਾ ਕੇ ਕੀਤਾ ਸੀ, ਉਹ ਕਿਵੇਂ ਵਿਸਰ ਸਕਦਾ ਸੀ? ਪ੍ਰਿਥੀਆ ਵੀ ਜਾਣਦਾ ਹੈ ਇਸ ਗੱਲ ਨੂੰ, ਇਹ ਕੋਈ ਲੁਕਾ ਕੇ ਜਾਂ ਅੰਦਰ ਬਿਠਾ ਕੇ ਤਾਂ ਗੁਰਤਾ ਗੱਦੀ ਦਾ ਤਿਲਕ ਨਹੀਂ ਨਾ ਲਗਾਇਆ। ਇਸ ਤਰੀਕੇ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਮਨ ਅੰਦਰ ਵਿਚਾਰ ਕਰਦੇ ਨੇ ਕਿ ਜੋ ਪਿਤਾ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਇਹ ਸਾਰਾ ਕਾਰਜ ਕੀਤਾ ਹੈ ਉਹ ਸਾਰਾ ਪਰਿਪੂਰਨ ਹੈ, ਜੇ ਮੈਂ ਪੱਗ ਦੇ ਵੀ ਦੇਵਾਂਗਾ ਤੇ ਇਸ ਵਿੱਚ ਕੋਈ ਹਰਜ ਨਹੀਂ ਹੈ।
ਰਾਮਦਾਸ ਗੁਰੂ ਜਗ ਤਾਰਨ ਕੋ, ਰਾਮਦਾਸ ਗੁਰੂ ਜਗ ਤਾਰਨ ਕੋ,
ਸਾਰੀਆਂ ਸੰਗਤਾਂ ਪੜੋ ਜੀ।
ਗੁਰਜੋਤ ਅਰਜਨ ਮਾਹੇ ਤਰੀ, ਗੁਰਜੋਤ ਅਰਜਨ ਮਾਹੇ ਤਰੀ, ਰਾਮਦਾਸ ਗੁਰੂ ਜਗ ਤਾਰਨ ਕੋ।
ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਅੰਦਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਇਹ ਜੋਤ ਪ੍ਰਵੇਸ਼ ਕੀਤੀ ਹੈ, ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸਰਬ ਕਲਾ ਸਮਰੱਥ, ਬੜੇ ਸ਼ਾਂਤਮਈ ਹਿਰਦੇ ਦੇ ਅੰਦਰ, ਕਿਉਂਕਿ ਜੇ ਪਹਿਲਾਂ ਵੀ ਹਿਰਦਾ ਸ਼ਾਂਤ ਸੀ ਤੇ ਜੇ ਤੱਤੀ ਤਵੀ ਦੇ ਉੱਪਰ ਵੀ ਬੈਠਣਾ ਪੈ ਗਿਆ ਤੇ ਹਿਰਦਾ ਉਸੇ ਤਰ੍ਹਾਂ ਹੀ ਸ਼ਾਂਤ ਹੈ। ਅੱਜ ਵੱਡਾ ਭਰਾ ਵਿਰੋਧ ਕਰਦਾ, जे अज घर की जिम्मेवारी छोटे नूं मिल जाए ना तो उही नहीं समाउंदा, कहिंदा हुण मैं वड्डिआं नूं की जाणदा, ते जे वड्डे नूं मिल जाए तो वह समझदा दूसरे तो मेरे वास्ते कीड़े मकौड़े ही ने। पर पृथ्वी दे मन दे अंदर छल सी, कपट सी, वह यही शब्द सी कि यह बाकी मैं इन्हां नूं की समझदा, मेरे कोल धन दौलत बहुत है। सतगुरु पातशाह महाराज इस दे अंदर दी गल जाणदे सन। बेशक सतगुरु गुरु रामदास महाराज जी तो की छिपिया सी वह की नहीं सी जाणदे। तिन्नां लोकां नूं सब नूं वह रोजी देण वाले, सब नूं पैदाइश करन वाले, प्रतिपालना करन वाले महाराज वह यह भी कर सकते सन जे आए हुए शरण दे विच गुरसिख प्यारे दी सिद्ध बदली बुद्ध पाई, जे वह किसी की बुद्धि बदल करके उसनूं विवेक ज्ञान दे सकते सन कि वड्डा सपुत्र सी उसकी सिद्ध बुद्ध नहीं सी बदल सकते, पर यह कार्य इस तरह होना सी। यह सानू एक सिक्ख्या दे रहे ने कि प्यारे जिहड़ा हुक्म ना मन्ने वह इस तों वांझा भी रह सकता है। पिता माता दी सत्कार तो, माता पिता दा सत्कार ना करिए ते फिर वह माता पिता दे प्यार तो वह वांझा भी हो सकता है। काहे झगरत हो संग बाप, जिनके जने बडीरे तुम हो तिन स्यो झगरत पाप। महाराज ने दो शब्द उचारण करके पृथ्वी चंद नूं समझाउणा चाहिया पर पृथ्वी चंद समझिया नहीं। पर गुरु अर्जन देव महाराज साहब जी मन दे अंदर विचार करदे ने कि इह झगड़ा खत्म हो जावे।
जिनकी बख्शिश सदा स्थिर है।
गुरु रामदास महाराज साहब जी दी दित्ती हुई कृपा बख्शिश सदा अंदर टिकी हुई है।
छीनी जाए ना लग तस्कर है।
किसे दे कीतियां खोई नहीं जा सकती और किसे चोर दे द्वारा यह चुराई नहीं जा सकती। हुण यह विद्या नाम जपया होया, किसी का किया होया कोर्स, किसी की पढ़ी हुई विद्या, किसी का जपया होया नाम, किसी की कीती हुई सतसंगत, किसी की कीती हुई सेवा, वह किदा खो लवेगा कोई? यह किसी तरीके दे नाल खोई नहीं जा सकती। ये तो जिसने कीती है उही उसका फल ला सकता है। इत्थे कोई लिहाजा नहीं, कोई इंजीनियर होवे तो उही पढ़ सकदा है। महाराज कहिंदे जो प्राणी गोबिंद ध्यावै पढ़िया अनपढ़िया परमगत पावै। वह इस डिग्री नूं हर कोई हासिल कर सकदा है पर अंदर दी भावना स्थिर होनी चाहीदी है। सतगुरु गुरु अर्जन देव महाराज कहिंदे किसे तरीके दे नाल इह खोई नहीं जा सकदी जो सतगुरां ने बख्शिश कर दित्ती है।
कोट उपाय करे नहीं जाए।
चाहे कोई करोड़ां जतन कर लवे उसके कीते हुए करोड़ां जतनां दे नाल भी इह खुस नहीं सकदी।
जो करते दीन सरंग लाए।
जो अकाल पुरख वाहिगुरु परमेश्वर ने एक वारी भगती दे मजीठे रंग दे नाल पा चाड़ दित्ती ਉਹ ਕਿਸੇ ਹੋਰ ਤਰੀਕੇ ਦੇ ਨਾਲ ਉਤਰ ਨਹੀਂ ਸਕਦੀ।
ਨਾ ਹੱਕ ਕਲਹ ਉਠਾਵੇਂ ਕਾਹੇ।
ਐਵੇਂ ਕਦੋਂ ਨਿਹਾਕੀ ਆਪਣੇ ਸਿਰ ਅਸੀਂ ਕਲੇਸ਼ ਲੈਣਾ, ਇਹ ਝਗੜਾ ਇੱਥੇ ਹੀ ਖਤਮ ਹੋ ਜਾਵੇ ਤੇ ਅੱਛਾ ਹੈ।
ਵਿਚਾਰ ਕਰਕੇ ਚਿਤ ਮਾਹੇ।
ਐਵੇਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਆਪਣੇ ਮਨ ਦੇ ਅੰਦਰ ਇਹ ਵਿਚਾਰ ਕੀਤੀ ਹੈ।
ਪਾਗ ਹੈ ਬੰਦਾ ਯੋਗ ਹੱਥ।
ਦੋਵੇਂ ਹੱਥ ਜੋੜ ਕਰਕੇ ਆਪਣੇ ਹਸਤ ਕਮਲਾਂ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਪੱਗ ਪਕੜ ਲਈ।
ਸਾਮ ਚੇਤਨਿਤ ਸ਼੍ਰੀ ਅਰਜਨ ਨਾਥ।
ਮਾਲਕ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜਿਨ੍ਹਾਂ ਦਾ ਹਿਰਦਾ ਸ਼ਾਂਤ ਹੈ, ਸਮਾਨ ਹੈ, ਕਦੇ ਡੋਲਣ ਵਾਲਾ ਨਹੀਂ, ਇਹ ਨਹੀਂ ਕਿ ਦੁਚਿੱਤੀ ਵਿੱਚ ਨੇ ਕਿ ਪੱਗ ਦੇਵਾਂ ਕਿ ਨਾ ਦੇਵਾਂ, ਜੇ ਪੱਗ ਦੇ ਦਿੱਤੀ ਤਾਂ ਫਿਰ ਕੀ ਹੋਊਗਾ, ਮੇਰਾ ਸਤਿਕਾਰ ਘੱਟ ਜਾਊਗਾ, ਮੇਰੀ ਕੋਈ ਪੂਜਾ ਨਾ ਕਰੂਗਾ, ਇਸ ਤਰ੍ਹਾਂ ਦਾ ਕੋਈ ਲਿਹਾਜ਼ਾ ਨਹੀਂ, ਕੋਈ ਦੁਚਿੱਤੀ ਨਹੀਂ, ਸਮਾਨ ਚਿੱਤ ਸਥਿਰ ਇੱਕ ਆਪਣੇ ਹਿਰਦੇ ਨੂੰ ਰੱਖ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣੇ ਹਸਤ ਕਮਲਾਂ ਵਿੱਚ ਉਹ ਪੱਗ ਲੈ ਲਈ ਅਤੇ ਦੋਵੇਂ ਹੱਥ ਜੋੜ ਕਰਕੇ ਆਪਣੇ ਭਰਾ ਨੂੰ ਕਹਿਣ ਲੱਗੇ।
ਕਹਿਦ ਭਏ ਵੱਡ ਭਰਾਤ ਹਮਾਰੇ।
ਮਹਾਰਾਜ ਕਹਿੰਦੇ ਬਾਬਾ ਪ੍ਰਿਥੀ ਚੰਦ ਜੀ ਤੁਸੀਂ ਮੇਰੇ ਵੱਡੇ ਭਰਾ ਹੋ।
ਹਮ ਅਲੰਬ ਰਹੇ ਸਦਾ ਤੁਮਾਰੇ।
ਅਸੀਂ ਛੋਟੇ ਹੁੰਦਿਆਂ ਤੋਂ ਆਪ ਜੀ ਦੇ ਆਸਰੇ ਰਹੇ ਹਾਂ ਕਿਉਂਕਿ ਪਿਤਾ ਜੀ ਤਾਂ ਸਤਸੰਗਤਾਂ ਦੇ ਨਾਲ ਵਿਚਰਿਆ ਕਰਦੇ ਸਨ, ਸਿੱਖ ਸੰਗਤਾਂ ਦੀ ਕਲਿਆਣ ਕਰਿਆ ਕਰਦੇ ਸਨ, ਉਪਦੇਸ਼ ਦਿਆ ਕਰਦੇ ਸਨ, ਸੇਵਾ ਵਿੱਚ ਰੁੱਝੇ ਸਨ ਅਤੇ ਅਸੀਂ ਤਾਂ ਆਪ ਜੀ ਦੀ ਉਂਗਲ ਫੜ ਕੇ ਤੁਰਨਾ ਸਿੱਖਿਆ ਹੈ, ਸਦਾ ਤੁਹਾਡੇ ਨਾਲ ਹੀ ਰਹਿ ਕਰਕੇ ਅਸੀਂ ਜੀਵਨ ਬਤੀਤ ਕੀਤਾ ਹੈ।
ਕਿਮਹੁ ਕ੍ਰੋਧ ਅਰ ਬੈਰ ਤਿਆਗੋ।
ਆਪਣੇ ਹਿਰਦੇ ਦੇ ਅੰਦਰੋਂ ਕ੍ਰੋਧ ਨਿਵਾਰ ਦਿਓ ਤੇ ਆਪਣੇ ਹਿਰਦੇ ਦਾ ਜਿਹੜਾ ਛਲ ਹੈ, ਈਰਖਾ ਹੈ, ਉਸ ਨੂੰ ਛੱਡ ਦੇਵੋ।
ਹਿਤੂ ਜਾਣ ਆਪਣੇ ਅਨਰਾਗ।
ਸਾਨੂੰ ਆਪਣਾ ਹਿਤੂ ਜਾਣ ਕੇ, ਛੋਟਾ ਭਰਾ ਜਾਣ ਕਰਕੇ ਸਾਡੇ ਨਾਲ ਪ੍ਰੇਮ ਕਰੋ।
ਪਿਤਾ ਸੰਮਤ ਸਭ ਨੇ ਇਹ ਪਾਗ।
ਸਾਰਿਆਂ ਨੇ ਇਹ ਸਹਿਮਤੀ ਦੇ ਨਾਲ ਪਿਤਾ ਜੀ ਤੋਂ ਬਾਅਦ ਗੁਰਤਾ ਗੱਦੀ ਤੇ ਬਿਠਾਉਣ ਦਾ ਅਤੇ ਪੱਗ ਬੰਨਣ ਦਾ ਜਿਹੜਾ ਇਸ਼ਾਰਾ ਹੈ ਉਹ ਮੇਰੇ ਵੱਲ ਕੀਤਾ ਹੈ। ਸਾਰੇ ਇਹੀ ਸਮਝਦੇ ਨੇ ਕਿ ਅਸੀਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਨ 'ਚ ਵਿਚਾਰ ਕਰਕੇ ਉਸ ਨੂੰ ਕਹਿੰਦੇ ਪ੍ਰਿਥੀ ਨੂੰ ਕਿ ਮੈਨੂੰ ਪੱਗ ਬੰਨਣ ਲੱਗੇ ਸਨ ਪਿਤਾ ਜੀ ਦੀ ਸਹਿਮਤੀ ਦੇ ਨਾਲ। पर जे भरा जी तुसीं अपने हिरदे दे अंदरों ईरखा त्याग दिओ, वैर छड्ड दिओ, सानू छोटा भरा जाण के साडे नाल प्रेम करन लग पओ ते वैर ना करो।
मुक अभय बंधावन लाग,
ये सारे ही हुण मैनूं पग बन्नण लगे सन।
जे कर अपनो रोस निवारो,
जे कर तुसीं अपना रोस दूर कर दिंदे हो,
लेहो पाग सिरी उपर तारो,
फिर मैं ये तुहानूं पग दे दिंदा ते तुसीं अपने सीस ते सजा लवो।
वैर ना कीजै बहुर कदाई,
फिर कदे भी साडे नाल वैर ना करियो। महाराज साहब जी ने किड्डी दूर अंदेशी दे नाल सारा कुछ ही पहला पृथ्वी नूं दस दिता, क्योंकि महाराज भी जानते ने घट घट दे अंदर दी जान। महाराज समझते सन कि इसने साडे नाल बड़ा लंबा जे वैर कमाउणा, जे इसने पग लै भी ली तां वी वैर कमाउणा इसने। तो सतगुरु पातशाह महाराज कहिंदे फिर साडे नाल कदे भी वैर ना करियो, सानू अपना छोटा भरा जाण के साडे नाल प्रेम करियो, साडी प्रतपालना करियो।
वत पारो लाह के लागो पाई,
छोटा भाई भरा जाण करके साडी प्रतपालना करियो।
एम सुन सब को देखत लैके,
इस तरीके दे नाल जदों छोटे भरा गुरु अर्जन देव महाराज साहब जी दे बचन बाबा पृथ्वी चंद जी ने सारियां दे विच बैठियां सुने, उस वक्त मन दे अंदर ते खुशी आ गई कि पग मिल चली है। ते सारयां दे वल वेख करके ते गुरु अर्जन देव महाराज साहब जी तो पग लै लई,
सिर पर पाग बंदी हार खा के
बड़ा प्रसन्न हो करके नाले बचन कहिंदा कि तुसी तां छोटे भरा हो मेरे, ते जिवें मैं तुहाडे नाल पहला प्रेम करदा रहा इसे तरह ही हुण प्रेम करांगा, मैं तुहाडे नाल क्यों ईरखा करूंगा। बड़े प्रसन्नता वाले बचन कह करके पग लै के ते अपने सीस ते सजा लई।
मान्यो मन मैं है मैं गुर भयो,
पर मन ही मन दे अंदर ए विचारा करदा कि गुरु तां हुण मैं बन गया, क्योंकि पग मेरे सिर ते बज गई है ते सारे जगत दा हुण मैं गुरु हां।
जे अधिकार विचारत लयो,
क्योंकि सारयां ने अधिकार विचार लिया ते गुरु अर्जन देव महाराज साहब जी ने भी समझ लिया कि पग बनण दा अधिकारी तां वड्डा भरा ही है।
भूषण रहे देह कृत ताहीं,
पर जिहड़े गुरसिख संगतां बाबा बुढ़ा साहब जी, बाबा मोहन जी, बाबा मोहरी जी, मामा जी सन, वह भी पास बैठे सारे देख रहे ने कि गुरु अर्जन देव महाराज साहब जी ने एक कौतक की रचा दिता कि साड़ी तो कोई विचार नहीं सी, नाले पिता सतगुरु गुरु रामदास महाराज साहब जी का अजिहा दे वचन कोई नहीं सी, सानू बाह पकड़ाई है गुरु अर्जन देव जी की। सारे ये अश्चर्य कौतक देख करके हैरान हन।
अर्जन गुरु लख है मन माही,
क्योंकि सतगुरु अर्जन देव महाराज साहब जी ने मन विच की जानिया है,
उन्हें अपने अपने सब थान,
सारे मन दे अंदर इवें विचारा करते हुए किसी नूं कुछ नहीं किया, ना तो बाबा पृथ्वी चंद नूं कुछ किया ते ना गुरु अर्जन देव महाराज साहब जी नूं कुछ किया है। पग की रस्म पूरी हो जाने तो बाद सारे आपो अपने घर वापस जा रहे ने। सतगुरु गुरु अर्जन देव महाराज साहब जी की सलाघा करते ने गुरु अर्जन देव जी की, कहिंदे किन्नी वड्डी ये वड्डापन है कि जिन्होंने मन के अंदर जाण करके एक कलेश मिटे दिता और ये पग जिहड़ी है अपने वड्डे भरा नूं दे दित्ती, फिर भी सतगुरु गुरु अर्जन देव महाराज साहब जी की उपमा करते ने।
निरहंकार शांत चित तीर,
कहिंदे कोई हंकार नहीं अपने हिरदे अंदर, महाराज ने इन्हां नूं गुरतागत दी सिंघासन ते बिठाया सी, फिर भी इन्हां ने त्याग किया है कि चलो जे वड्डा भरा जिद करदा ते उस नूं दे दिओ, समान चित हिरदा है इन्हां दा।
हरख शोक नहलेश गंभीर,
कोई खुशी नहीं कोई गमी नहीं, किसी प्रकार का लेश मात्र भी इन्हां नूं कोई दुख नहीं है।
सगल गुण ते जानियो नीका,
सारिया गुणा करके सब ने गुरु अर्जन देव महाराज साहब जी नूं चंगा जाणिया।
पितारे पर हकीन तब टीका,
पर सतगुरु गुरु अर्जन देव महाराज साहब जी जिहड़े ने ओह सोढ़ी कोल दे सरमौर सतगुरु गुरु अर्जन देव महाराज साहब जी ही हन, गुरु गुरु अर्जन देव महाराज साहब जी नूं ही जाणदे ने।
अगले दिवस संगतां आई,
अगले दिन फिर जदों दिन दा चढ़ा होया सारियां संगतां सतगुरु महाराज साहब जी दे दरबार दे विच बौली साहब दे कोल दरबार लगाउण वास्ते पहुंचियां हन।
प्रीत अनेक उपाय लियाई,
अनेकां तरां दा, क्योंकि जिस तरां दी कोई इच्छा हुंदी है ओह जी कोई भेटा लैके आउंदा है, कोई फुल लैके आया, कोई प्रसाद लैके आया, कोई माया लैके आया, कोई हीरे जवाहरत लैके आया, अनेक किस्मां दीआं वखो वख तरां दीआं महाराज साहिबां ते भेटां लैके आए ने।
बिरतांत सुण निरने कीन,
सारिआं ने इह बिरतांत ते सुण लिआ कि महाराज ने पग बाबा पृथ्वी चंद नूं दे दित्ती है, ते सारिआं ने इह निरना कर लिआ।
श्री अर्जन को सतगुर चीन,
क्योंकि सतगुरु गुरु अर्जन देव महाराज ही गुरु ने, क्योंकि गुरु रामदास महाराज साहिब जी ने गुरता गद्दी दा तिलक ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਦਿੱਤਾ ਹੈ। ਚਾਹੇ ਮਹਾਰਾਜ ਨੇ ਇਹ ਵੱਡਾਪਨ ਵਰਤਿਆ ਹੈ, ਸਿਆਣਪ ਵਰਤੀ ਹੈ ਕਿ ਇੱਥੇ ਕਲੇਸ਼ ਮਿਟ ਜਾਵੇ, ਪੱਗ ਭਾਵੇਂ ਆਪਣੇ ਕੋਲੋਂ ਬਾਬਾ ਪ੍ਰਿਥੀ ਚੰਦ ਨੂੰ ਦੇ ਦਿੱਤੀ ਹੈ, ਪਰ ਜੋ ਗੁਰਤਾ ਗੱਦੀ ਦਾ ਸਿੰਘਾਸਣ ਦਾ ਤਿਲਕ ਹੈ, ਜੋ ਜੋਤ ਹੈ, ਉਹ ਤਾਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਅੰਦਰ ਹੀ ਪ੍ਰਵੇਸ਼ ਹਨ। ਸਭ ਨੇ ਇਹ ਬਿਰਤਾਂਤ ਸੁਣ ਵੀ ਲਿਆ, ਦੇਖ ਵੀ ਲਿਆ, ਪਰ ਨਿਰਣਾ ਇਹੀ ਕੀਤਾ ਕਿ ਜਗਤ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਹੀ ਹਨ। ਸਾਰਿਆਂ ਨੇ ਆ ਕਰਕੇ
ਬ੍ਰਿੰਦ ਅਕੋਰਣ ਅਰਪਿਆ ਗਾਰੀ,
ਸਾਰਿਆਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਅੱਗੇ ਨਤਮਸਤਕ ਹੋਏ ਨੇ, ਮੱਥਾ ਟੇਕਿਆ, ਨਮਸਕਾਰ ਕੀਤੀ ਹੈ ਤੇ ਆਪਣੀਆਂ ਆਪਣੀਆਂ ਭੇਟਾਵਾਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਅਰਪਣ ਕੀਤੀਆਂ ਹਨ।
ਸਭ ਸੰਗਤ ਬੰਧਨ ਧਾਰੀ,
ਸਾਰੀ ਸੰਗਤ ਨੇ ਬੜੇ ਪ੍ਰੇਮ ਦੇ ਨਾਲ ਖੜੇ ਹੋ ਕੇ ਅਰਦਾਸ ਕਰਕੇ ਨਮਸਕਾਰ ਕੀਤੀ ਹੈ।
ਮਨੋਕਾਮਨਾ ਪਾਵਨ ਕਰਹੀ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸਭ ਨੇ ਆਪੋ ਆਪਣੀਆਂ ਮਨੋਕਾਮਨਾ ਪੂਰੀਆਂ ਕੀਤੀਆਂ ਨੇ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜੋ ਮੰਗ ਹੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਨਮੁਖ ਹੋ ਕੇ ਜੋ ਬੇਨਤੀਆਂ ਕਰਦੇ ਨੇ ਉਹ ਛਿਨ ਮਾਤਰ ਚ ਹੀ ਪੂਰੀਆਂ ਹੁੰਦੀਆਂ ਹਨ।
ਰਾਮਦਾਸ ਗੁਰ ਇਹੀ ਨਿਹਾਰਹੀ,
ਹੁਣ ਸਾਰੇ ਮਨ ਦੇ ਅੰਦਰ ਵਿਚਾਰ ਕਰਨ ਲੱਗੇ ਕਿ ਮਨ ਦਾ ਸੰਕਲਪ ਮਹਾਰਾਜ ਉਸੇ ਵੇਲੇ ਸਮਝ ਜਾਂਦੇ, ਇੰਨੀ ਛੇਤੀ ਇੱਛਾ ਪੂਰੀ ਹੁੰਦੀ ਹੈ, ਅਜੇ ਮਨ ਦੇ ਅੰਦਰ ਖਿਆਲ ਹੀ ਹੁੰਦਾ ਤੇ ਮਹਾਰਾਜ ਪਹਿਲਾਂ ਬਚਨ ਕਰ ਜਾਂਦੇ ਨੇ। ਆਪਣੇ ਅੰਦਰ ਝਾਤ ਮਾਰ ਕੇ ਦੇਖ ਲਿਆ ਕਿ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨਹੀਂ ਬੈਠੇ, ਇਹ ਤਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਬੈਠੇ ਨੇ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਸੁਭਾਅ ਐਸਾ ਸੀ, ਜਿਹੜਾ ਵੀ ਕੋਈ ਨਮਸਕਾਰ ਕਰਕੇ ਮਹਾਰਾਜ ਸਾਹਿਬ ਜੀ ਦੇ ਸਨਮੁਖ ਖੜਦਾ, ਅਜੇ ਉਸਦਾ ਸਵਾਲ ਮਨ ਦੇ ਅੰਦਰ ਹੀ ਹੁੰਦਾ, ਮਹਾਰਾਜ ਪਹਿਲਾਂ ਹੀ ਪੁੱਛ ਲੈਂਦੇ ਪ੍ਰੇਮੀਆਂ ਇਸ ਕਾਰਜ ਵਾਸਤੇ ਆਇਆ। ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਵੀ ਸਿੱਖਾਂ ਦੇ ਹਿਰਦੇ ਦੀ ਜਾਣ ਕਰਕੇ ਪਹਿਲਾਂ ਹੀ ਪੁੱਛ ਲੈਣਾ, ਤੇ ਸਾਰਿਆਂ ਨੇ ਸੰਕਲਪ ਕਰ ਲਿਆ ਕਿ ਇਹ ਤਾਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨਹੀਂ, ਇਹ ਤਾਂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਹੀ ਸੁਭਾਏਮਾਨ ਹਨ। ਹਜ਼ਾਰਾਂ ਗੁਰਸਿੱਖ ਸੰਗਤਾਂ ਮਹਾਰਾਜ ਸਾਹਿਬ ਜੀ ਨੂੰ ਨਮਸਕਾਰਾਂ ਕਰਨ ਆਉਂਦੀਆਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਮਾਇਆ ਦਾ ਢੇਰ ਲੱਗ ਗਿਆ।
ਜਰਿਓ ਨਾ ਪ੍ਰਿਥੀਆ ਜਰਿਓ ਰੇ ਸਾਹਿਬ,
ਹੁਣ ਪ੍ਰਿਥੀ ਚੰਦ ਇਸ ਕੌਤਕ ਨੂੰ ਦੇਖ ਕਰਕੇ ਜਰ ਨਾ ਸਕਿਆ ਤੇ ਅੰਦਰੇ ਅੰਦਰ ਸੜਬਲ ਕੇ ਕੋਲੇ ਹੋ ਗਿਆ।
ਰਹੇ ਉਪਾਏ ਕਰਤ ਬਹੁ ਤੇਰੇ,
ਬੜੇ ਉਪਾਵ ਕੀਤੇ ਕਿ ਇਹ ਸਿੱਖ ਸੰਗਤਾਂ ਮੇਰੇ ਕੋਲ ਭੇਟਾਵਾਂ ਲੈ ਕੇ ਆਉਣ, ਪਰ ਕੋਈ ਵੀ ਉਸ ਪਾਸੇ ਮੂੰਹ ਨਹੀਂ ਕਰਦਾ।
ਉਹ ਸਿੱਖ ਸੇਵਕ ਗਇਓ ਨਾ ਨੇਰੇ,
ਕੋਈ ਵੀ ਸਿੱਖ ਪ੍ਰੇਮੀ ਪ੍ਰਿਥੀ ਚੰਦ ਦੇ ਕੋਲ ਨਾ ਪਹੁੰਚਿਆ।
ਦਿਵਸ ਅਗਲੇ ਪੁੰਨ ਸਿੱਖ ਆਏ,
ਤੀਸਰਾ ਦਿਨ ਹੋ ਗਿਆ, ਅਗਲੇ ਦਿਨ ਫਿਰ ਪ੍ਰਭਾਤ ਹੋਈ, ਅੰਮ੍ਰਿਤ ਵੇਲੇ ਦਾ ਦੀਵਾਨ ਲੱਗਿਆ।
ਪ੍ਰਥਮ ਜਿਉਂ ਤਿਉਂ ਤਿੰਨ ਅਰਪਾਏ,
ਜਿਵੇਂ ਪਹਿਲੇ ਦਿਨ ਸੋ ਆ ਕਰਕੇ ਪਿਛਲੇ ਦਿਨ ਭੇਟਾਵਾਂ ਅਰਪਣ ਕੀਤੀਆਂ, ਸਤਿਗੁਰੂ ਜੀ ਨੂੰ ਨਮਸਕਾਰ ਕੀਤੀ, ਅਰਦਾਸ ਬੇਨਤੀ ਕੀਤੀ, ਮਨ ਇੱਛਾ ਮੁਰਾਦਾਂ ਪੂਰੀਆਂ ਹੋਈਆਂ, ਉਸੇ ਤਰ੍ਹਾਂ ਅਗਲੇ ਦਿਨ ਵੀ ਗੁਰਸਿੱਖ ਸੰਗਤਾਂ ਨੇ ਆ ਕੇ ਨਮਸਕਾਰ ਕੀਤੀ, ਭੇਟਾਵਾਂ ਅਰਪਣ ਕੀਤੀਆਂ, ਮਨ ਦੇ ਸਵਾਲ ਮਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਰੱਖੇ, ਸਤਿਗੁਰਾਂ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਫਲ ਲਾਏ। ਸੋ ਉਸੇ ਤਰ੍ਹਾਂ ਫਿਰ ਇਕੱਠ ਹੋਇਆ, ਦਰਬਾਰ ਸੱਜ ਗਿਆ।
ਦੂਰ ਦੂਰ ਕੀ ਸੰਗਤ ਆਵੇ ਹੈ,
ਦੂਰ ਦਰੇਡਿਆਂ ਤੋਂ ਜਿੱਥੇ ਜਿੱਥੇ ਵੀ ਪਤਾ ਚੱਲਦਾ ਹੈ ਸੰਗਤਾਂ ਪਹੁੰਚਦੀਆਂ ਹਨ ਗੋਇੰਦਵਾਲ ਸਾਹਿਬ।
ਸ੍ਰੀ ਅਰਜਨ ਕੋ ਸੀਸ ਨਵਾਵੇ ਹੈ,
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਜਗਤ ਗੁਰੂ ਜਾਣ ਕਰਕੇ ਹਰ ਕੋਈ ਸੀਸ ਨਵਾਉਂਦਾ ਹੈ।
ਏਤਕ ਦਿਵਸ ਦੇਖਤ ਦੁੱਖ ਹੋਵਤ,
ਕਈ ਦਿਨ ਪ੍ਰਿਥੀ ਚੰਦ ਬੈਠਾ ਤਾਂ ਦੇਖਦਾ ਰਿਹਾ, ਕਿਉਂਕਿ ਉਸਨੇ ਵੀ ਡੇਰਾ ਉੱਥੇ ਕੀਤਾ ਹੋਇਆ ਸੀ, ਪਰ ਉਸਨੇ ਜਦੋਂ ਦੇਖਿਆ ਕਿ ਇਹ ਮੇਰੇ ਕੋਲ ਤਾਂ ਕੋਈ ਨਹੀਂ ਆਉਂਦਾ, ਇੱਥੇ ਰੋਜ਼ਾਨਾ ਦਰਬਾਰ ਲੱਗਦਾ ਹੈ, ਭੇਟਾਵਾਂ ਅਰਪਣ ਹੁੰਦੀਆਂ ਨੇ, ਮਾਇਆ ਦੇ ਢੇਰ ਲੱਗ ਰਹੇ ਨੇ, ਸਾਰੀਆਂ ਸੰਗਤਾਂ ਮਹਾਰਾਜ ਸਾਹਿਬ ਜੀ ਦੀ ਅਸੀਸ ਲੈ ਕੇ ਜਾਂਦੀਆਂ ਨੇ, ਦੇਖ ਕਰਕੇ ਮਨ ਦੇ ਅੰਦਰ ਜਰ ਨਾ ਸਕਿਆ ਤੇ ਬੜਾ ਦੁੱਖ ਹੋਇਆ।
ਆਪਣਾ ਮਹਾ ਅਨਾਦਰ ਜੋਵਤ,
ਇਸ ਵਿੱਚ ਇਸਨੇ ਬੜਾ ਆਪਣਾ ਅਨਾਦਰ ਸਮਝਿਆ, ਆਪਣੀ ਬੇਇੱਜ਼ਤੀ ਸਮਝੀ ਹੈ ਕਿ ਪੱਗ ਮੇਰੇ ਬੰਨੀ ਸੀ ਪਰ ਮੇਰੇ ਕੋਲ ਤਾਂ ਆਇਆ ਕੋਈ ਨਹੀਂ, ਇਸ ਨੂੰ ਜਾਣ ਕਰਕੇ ਇਸ ਨੇ ਬੜਾ ਦੁੱਖ ਮਹਿਸੂਸ ਕੀਤਾ।
ਦੋਸ਼ ਮੋਹਰੀ ਆਦਿਕ ਕੇਰਾ,
ਜਦੋਂ ਇਹ ਸਾਰਾ ਕੁਝ ਦੇਖ ਲਿਆ ਤੇ ਪ੍ਰਿਥੀ ਚੰਦ ਨੇ ਅਨੁਮਾਨ ਲਗਾਇਆ ਕਿ ਇਸ ਦੇ ਪਿੱਛੇ ਕਾਰਨ ਕੀ ਹੋ ਸਕਦਾ, ਕਿ ਪੱਗ ਮੇਰੇ ਬੱਝ ਗਈ ਸੀ, ਮੇਰੇ ਛੋਟੇ ਭਰਾ ਨੇ ਪੱਗ ਤਾਂ ਮੈਨੂੰ ਦੇ ਦਿੱਤੀ ਤੇ ਪੂਜਾ ਹੁਣ ਉਸੇ ਦੀ ਹੋ ਰਹੀ ਹੈ, ਅਨੁਮਾਨ ਲਗਾ ਕਰਕੇ ਤੇ ਅੰਦਾਜ਼ਾ ਲਗਾ ਲਿਆ ਕਿ ਇਹ ਮੇਰੇ ਮਾਮੇ ਜੀ ਦਾ ਕੰਮ ਹੋਊਗਾ, ਛੋਟੇ ਬਾਬਾ ਮੋਹਰੀ ਜੀ ਦਾ, ਉਸਨੇ ਹੀ ਇਹ ਸਾਰਾ ਕਾਰਜ ਕੀਤਾ ਹੋਊਗਾ, ਕਿਉਂਕਿ ਉਸਦੇ ਕਹਿਣੇ ਤੇ ਸੰਗਤਾਂ ਇੱਥੇ ਆਉਂਦੀਆਂ ਨੇ ਤੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਵੇਲੇ ਤੋਂ ਇਸ ਦੇ ਨਾਲ ਸੰਗਤਾਂ ਪ੍ਰੇਮ ਕਰਦੀਆਂ ਨੇ। ਇਸ ਨੇ ਸੰਗਤਾਂ ਨੂੰ ਕਹਿ ਕੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਮੱਥਾ ਟਿਕਾਇਆ, ਇਸ ਦੀ ਪੂਜਾ ਬਾਬਾ ਮੋਹਰੀ ਜੀ ਕਰਾ ਰਹੇ ਨੇ, ਇਸ ਤਰੀਕੇ ਨਾਲ ਦੋਸ਼ ਬਾਬਾ ਮੋਹਰੀ ਜੀ ਦੇ ਉੱਪਰ ਅਰਪਿਆ ਹੈ।
ਬਿਰਦਾਦਕ ਸਿਹਕੇਰ ਕਨੇਰਾ,
ਬਾਬਾ ਬੁੱਢਾ ਸਾਹਿਬ ਜੀ ਵੀ ਇਤਿਹਾਦਕ ਜਿਹੜੇ ਸਿਆਣੇ ਗੁਰਸਿੱਖ ਨੇ ਉਹ ਵੀ ਇਹਨਾਂ ਦੇ ਨਾਲ ਹੀ ਨੇ, ਉਹ ਵੀ ਮੇਰੇ ਨਾਲ ਈਰਖਾ ਕਰਦੇ ਨੇ, ਉਹਨਾਂ ਨੇ ਵੀ ਸੰਗਤਾਂ ਨੂੰ ਕਹਿ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਪੂਜਾ ਕਰਾਈ ਹੋਊਗੀ। ਪ੍ਰਿਥੀ ਚੰਦ ਦੇ ਅੰਦਰ ਛਲ ਹੈ, ਕਪਟ ਹੈ, ਕਪਟ ਦੇ ਨਾਲ ਹੀ ਅਨੁਮਾਨ ਲਗਾਈ ਜਾਂਦਾ ਹੈ।
ਯਾਰ ਤਰਦਾ ਨਹਿ ਚਲ ਤੋ ਪਾਈ,
ਹੁਣ ਕੋਈ ਇਸ ਦਾ ਵਸ ਤਾਂ ਚੱਲਦਾ ਨਹੀਂ, ਪਰ ਹਿਰਦੇ ਦੇ ਅੰਦਰੋਂ ਅੰਦਰੀ ਸੜੀ ਜਾ ਰਿਹਾ ਹੈ।
ਉਹ ਟਿਗ ਭੇਟ ਏਕ ਨਹਿ ਆਈ,
ਕਹਿੰਦਾ ਮੇਰੇ ਪਾਸ ਇੱਕ ਵੀ ਭੇਟਾ ਅਰਪਣ ਨਹੀਂ ਹੋਈ।
ਸਿੱਖ ਸੰਗਤ ਕੋ ਇਹ ਪਰਮਾਵੈ,
ਹੁਣ ਇਹ ਸਾਰੇ ਜਾਣੇ ਇਕੱਠੇ ਹੋ ਕੇ ਮਿਲ ਕੇ ਮਸ਼ਵਰਾ ਕਰਕੇ ਆਈ ਹੋਈ ਸਿੱਖ ਸੰਗਤ ਨੂੰ ਭਰਮਾ ਲੈਂਦੇ ਹਨ।
ਸ੍ਰੀ ਅਰਜਨ ਕੋ ਕਹਿ ਪੁਜਵਾਵੈ,
ਔਰ ਕਹਿ ਕਰਕੇ ਸੰਗਤਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਪੂਜਾ ਕਰਾਉਂਦੇ ਨੇ।
ਮੁਝੇ ਆਛੋ ਨਹਿ ਇਹਾਂ ਬਸਾਵੋ,
ਕਹਿੰਦਾ ਇੱਥੇ ਰਹਿਣਾ ਹੁਣ ਮੇਰਾ ਯੋਗ ਨਹੀਂ ਹੈ, ਕਿਉਂਕਿ ਮੇਰੀ ਤਾਂ ਬਹੁਤ ਵੱਡੀ ਬੇਇੱਜ਼ਤੀ ਹੈ ਇਸ ਗੱਲ ਦੇ ਵਿੱਚ ਕਿ ਜੇ ਕੋਈ ਮੇਰੀ ਇੱਥੇ ਪੂਜਾ ਨਾ ਕਰੇ, ਮੇਰੇ ਕੋਲ ਕੋਈ ਆਵੇ ਨਾ, ਮੈਨੂੰ ਕੋਈ ਬਾਤ ਨਾ ਪੁੱਛੇ, ਤੇ ਵੱਡਾ ਸਪੁੱਤਰ ਤੇ ਮੈਂ ਸੀ, ਪੱਗ ਮੇਰੇ ਬੱਝੀ ਸੀ, ਪਰ ਮੇਰੀ ਕੋਈ ਪੂਜਾ ਨਹੀਂ ਕਰਦਾ, ਫਿਰ ਇੱਥੇ ਰਹਿਣਾ ਹੁਣ ਮੇਰਾ ਯੋਗ ਨਹੀਂ ਹੈ, ਮੈਨੂੰ ਵਾਪਸ ਚਲੇ ਜਾਣਾ ਚਾਹੀਦਾ ਹੈ। ਔਰ ਮੈਂ ਹੁਣ ਅੰਮ੍ਰਿਤਸਰ, ਸੁਧਾ ਸਰ ਅੰਮ੍ਰਿਤਸਰ ਜਾ ਕਰਕੇ ਆਪਣੇ ਅਸਥਾਨ ਤੇ ਉੱਥੇ ਸੰਗਤਾਂ ਨੂੰ ਕਹਿ ਕੇ ਕਿ ਮੇਰੇ ਪੱਗ ਬੱਝੀ ਹੈ ਤੇ ਮੈਂ ਗੁਰੂ ਹਾਂ, ਮੈਂ ਕਹਿ ਕੇ ਪੂਜਾ ਕਰਵਾ ਲਵਾਂਗਾ।
ਐਂ ਵਿਚਾਰ ਦੁੱਖ ਪਾਏ ਕਨੇਰਾ,
ਇਸ ਤਰੀਕੇ ਦੇ ਨਾਲ ਵਿਚਾਰ ਕਰਕੇ ਬੜਾ ਦੁੱਖ ਪਾਇਆ।
ਕਿਹੜੀ ਅੰਮ੍ਰਿਤਸਰ ਗਮਨਿਓ ਫੇਰਾ,
ਉਸੇ ਵਕਤ ਅੰਮ੍ਰਿਤਸਰ ਜਾਣ ਨੂੰ ਤਿਆਰੀ ਕਰ ਲਈ ਔਰ ਅੰਮ੍ਰਿਤਸਰ ਨੂੰ ਚਲਿਆ ਗਿਆ।
ਜਹਾਂਗੀਰ ਪਾਤਸ਼ਾਹ ਪਇਓ ਹੈ,
ਹੁਣ ਇੱਧਰ ਅਕਬਰ ਤੋਂ ਬਾਅਦ ਜਹਾਂਗੀਰ ਸਿੰਘਾਸਣ ਤੇ ਬੈਠ ਗਿਆ, ਇਹ ਹੁਣ ਇਸ ਦੇਸ਼ ਦਾ ਜਿਹੜਾ ਬਾਦਸ਼ਾਹ ਬਣ ਗਿਆ।
ਸੁਲਹੀ ਤੇ ਉਮਰਾਵ ਕੀਓ ਹੈ,
ਤੇ ਜਹਾਂਗੀਰ ਬਾਦਸ਼ਾਹ ਨੇ ਸੁਲਹੀ ਖਾਨ ਨੂੰ ਆਪਣਾ ਜਿਹੜਾ ਉਮਰਾਵ ਸੀ, ਵਜ਼ੀਰ ਸੀ, ਉਹ ਬਣਾ ਲਿਆ, ਆਪਣਾ ਉਮਰਾਵ ਠਾਪ ਕਰਕੇ ਇਸ ਦੇਸ਼ ਦਾ ਜਿਹੜਾ ਸਾਰਾ ਪ੍ਰਬੰਧ ਸੀ ਉਹ ਸੁਲਹੀ ਖਾਨ ਨੂੰ ਦੇ ਦਿੱਤਾ।
ਉਹ ਮਾਝੇ ਮੈਂ ਚੱਲ ਕਰ ਆਇਓ,
ਸੁਲਹੀ ਖਾਨ ਇੱਕ ਉਮਰਾਵ ਬਣ ਕੇ, ਨੁਮਾਇੰਦਾ ਬਣ ਕਰਕੇ ਮਾਝੇ ਦੇਸ਼ ਵੱਲ ਨੂੰ ਚੱਲ ਕੇ ਆਇਆ, ਕਿਉਂਕਿ ਇਹ ਦੇਸ਼ ਜਿਹੜਾ ਸੀ ਮਾਝੇ ਦਾ ਇਲਾਕਾ, ਇਹ ਸੁਲਹੀ ਖਾਨ ਨੂੰ ਜਹਾਂਗੀਰ ਬਾਦਸ਼ਾਹ ਨੇ ਅਰਪਣ ਕਰ ਦਿੱਤਾ ਕਿ ਇਸ ਦੇਸ਼ ਦੇ ਵਿੱਚ ਤੂੰ ਸਾਰਾ ਪ੍ਰਬੰਧ ਕਰਨਾ, ਤੇ ਸੁਲਹੀ ਖਾਨ ਦੇ ਨਾਲ ਬਹੁਤ ਸਾਰੀਆਂ ਫੌਜਾਂ ਭੇਜ ਦਿੱਤੀਆਂ।
ਲਸ਼ਕਰ ਮਹਾਂ ਸੰਗ ਮਹਿ ਲਿਆਇਓ,
ਬੜਾ ਵੱਡਾ ਲਸ਼ਕਰ ਫੌਜ ਦਾ ਸੁਲਹੀ ਖਾਨ ਨੂੰ ਅਕਬਰ ਵਾਹਿਗੁਰੂ ਜਹਾਂਗੀਰ ਬਾਦਸ਼ਾਹ ਨੇ ਦੇ ਦਿੱਤਾ ਕਿ ਜੇ ਕੋਈ ਉਪੱਦਰ ਖੜਾ ਕਰੇ ਤਾਂ ਤੂੰ ਉਸ ਦਾ ਸਾਹਮਣਾ ਕਰ ਸਕੇ, ਕਿਉਂਕਿ ਨਵਾਂ ਨਵਾਂ ਜਹਾਂਗੀਰ ਬਾਦਸ਼ਾਹ ਬਣਿਆ ਸੀ ਤੇ ਨਵਾਂ ਨਵਾਂ ਇਹ ਸੁਲਹੀ ਖਾਨ ਇਹ ਜਿਹੜਾ ਇੱਕ ਨੁਮਾਇੰਦਾ ਬਣਿਆ ਸੀ। ਮਨ ਦੇ ਅੰਦਰ ਇਹ ਜਾਣ ਲਿਆ ਕਿ ਕੋਈ ਉਪੱਦਰ ਨਾ ਖੜਾ ਹੋ ਜਾਵੇ, ਕਿਤੇ ਵਿਰੋਧ ਨਾ ਹੋ ਜਾਵੇ, ਇਸ ਕਰਕੇ ਸੁਲਹੀ ਖਾਨ ਦੇ ਨਾਲ ਬੜਾ ਵੱਡਾ ਫੌਜ ਦਾ ਲਸ਼ਕਰ ਸੀ।
ਪ੍ਰਿਥੀਆ ਬਿਨ ਪੂਜਨ ਦੁੱਤ ਚਤਾਈ,
ਹੁਣ ਜਿਹੜਾ ਪ੍ਰਿਥੀ ਚੰਦ ਹੈ ਇਹ ਦੁਚਿੱਤੀ ਦੇ ਵਿੱਚ ਫਸਿਆ ਹੋਇਆ ਹੈ ਕਿ ਮੇਰੀ ਪੂਜਾ ਨਹੀਂ ਹੋ ਰਹੀ ਤੇ ਮੈਨੂੰ ਕਿਸੇ ਦੀ ਮਦਦ ਲੈਣੀ ਚਾਹੀਦੀ ਹੈ। ਇਸ ਨੂੰ ਜਦੋਂ ਪਤਾ ਲੱਗਾ,
ਸੁਲਹੀ ਆਵਣ ਕੀ ਸੁਧ ਪਾਈ,
ਹੁਣ ਸੁਲਹੀ ਖਾਨ ਦਾ ਮਾਝੇ ਦੇਸ਼ ਦੇ ਵਿੱਚ ਆਉਣ ਦਾ ਜਦੋਂ ਪ੍ਰਿਥੀ ਚੰਦ ਨੂੰ ਪਤਾ ਲੱਗਾ, ਖਬਰ ਪਹੁੰਚੀ ਹੈ,
ਬੜ ਸਮਾਜ ਕਰ ਮਿਲੇ ਹੋ ਸੁਤਾਹੇ,
ਇਸ ਨੇ ਵੀ ਅੱਗੋਂ, ਕਿਉਂਕਿ ਸੁਲਹੀ ਖਾਨ ਦੇ ਨਾਲ ਬੜੀ ਫੌਜ ਹੈ ਤੇ ਜੇ ਇਕੱਲਾ ਜਾਂਦਾ ਤੇ ਨਿਰਾਦਰ ਸੀ, ਕਿਉਂਕਿ ਆਪਣੇ ਆਪ ਨੂੰ ਜਗਤ ਗੁਰੂ ਕਹਾਉਂਦਾ ਹੈ, ਇਸ ਨੇ ਬਹੁਤੇ ਸਮਾਜ ਭਾਵ ਬੜੇ ਲੋਕਾਂ ਨੂੰ ਇਕੱਠਿਆਂ ਕੀਤਾ, ਜਿਹੜੇ ਵੀ ਇਸ ਦੇ ਨਾਲ ਦੇ ਸਨ ਉਹਨਾਂ ਦਾ ਵੱਡਾ ਸਮਾਜ ਬਣਾ ਕਰਕੇ, ਵੱਡੀ ਭੇਟਾ ਲੈ ਕਰਕੇ ਤੇ ਇਹ ਸੁਲਹੀ ਖਾਨ ਨੂੰ ਜਾ ਕੇ ਮਿਲਿਆ।
ਵਸਤੇ ਅਮੋਲਕ ਦੇ ਕਰਵਾਹੇ,
ਔਰ ਬੜੀ ਵੱਡੀ ਅਮੋਲਕ ਵਸਤੂ ਇਸ ਨੇ ਨਾਲ ਖੜੀ ਹੈ, ਸਰੋਪਾ ਬਣਾਇਆ ਬੜਾ ਕੀਮਤੀ, ਕਿ ਮੈਂ ਸੁਲਹੀ ਖਾਨ ਨੂੰ ਮਿਲਣਾ, ਉਸ ਨੂੰ ਮਿੱਤਰ ਬਣਾਊਂਗਾ, ਇਸ ਦਾ ਬਦਲਾ ਚੁਕਾਊਂਗਾ, ਧੱਕੇ ਦੇ ਨਾਲ ਗੁਰਿਆਈ ਲਊਂਗਾ। ਇਸ ਤਰੀਕੇ ਦੇ ਨਾਲ ਵੱਡਾ ਸਮਾਜ ਬਣਾ ਕਰਕੇ, ਬਹੁਤਾ ਸ਼ਾਹੀ ਲਸ਼ਕਰ ਬਣਾ ਕਰਕੇ ਪਹੁੰਚਿਆ ਹੈ।
ਸ੍ਰੀ ਨਾਨਕ ਗਾਦੀ ਪਰ ਹਮ ਹੈ,
ਔਰ ਜਾ ਕਰਕੇ ਮਿਲ ਕੇ ਆਪਸ ਦੇ ਵਿੱਚ ਇਹਨਾਂ ਨੇ ਮਿਲਾਪ ਕੀਤਾ ਤੇ ਵਚਨ ਕੀਤਾ ਹੈ ਕਿ ਹੁਣ ਮੈਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਗੱਦੀ ਤੇ ਸੁਭਾਈਮਾਨ ਹੋਇਆ, ਪਿਤਾ ਜੀ ਸੱਚਖੰਡ ਚਲੇ ਗਏ ਨੇ ਤੇ ਉਹਨਾਂ ਨੇ ਮੈਨੂੰ ਗੁਰਿਆਈ ਬਖਸ਼ੀ ਹੈ।
ਸਗਲ ਮੁਲਖ ਕੇ ਮਾਲਕ ਤੁਮ ਹੈ,
ਔਰ ਇਹ ਜਿਹੜਾ ਮੁਲਖ ਦੇ ਮਾਲਕ ਹੋ, ਭਾਵੇਂ ਇਸ ਦੇਸ਼ ਦੇ ਜਿਹੜੇ ਮਾਲਕ ਹੋ ਉਹ ਤੁਸੀਂ ਹੋ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਗੱਦੀ ਤੇ ਮੈਂ ਹਾਂ, ਭਾਵੇਂ ਸਾਡੇ ਦੋਨਾਂ ਦੀ ਹੁਣ ਵੱਡੀ ਬਣ ਆਉਂਦੀ ਹੈ, ਤੁਸੀਂ ਦੇਸ਼ ਦੇ ਮਾਲਕ ਹੋ ਤੇ ਮੈਂ ਗੁਰਿਆਈ ਦਾ ਮਾਲਕ ਹਾਂ, ਗੱਦੀ ਦਾ ਮਾਲਕ ਹਾਂ।
ਮੁਲਾਕਾਤ ਕੀਨ ਸੁਚਿਤ ਚਾਹ ਕੇ,
ਹੁਣ ਚੱਚ ਵਿੱਚ ਚਾਹ ਕਰਕੇ ਇਸੇ ਕਾਰਨ ਨੂੰ ਕਿ ਗੁਰਿਆਈ ਮੈਂ ਹੀ ਲੈਣੀ ਹੈ ਤੇ ਧੱਕੇ ਦੇ ਨਾਲ ਆਪਣੀ ਪੂਜਾ ਕਰਾਉਣੀ ਹੈ, ਇਸ ਗੱਲ ਨੂੰ ਚਾਹ ਕਰਕੇ ਮੁਲਾਕਾਤ ਕੀਤੀ ਹੈ।
ਬਨਹਿ ਸਹਾਇਕ ਕਬ ਇਮ ਲਹਿ ਕੇ,
ਕਹਿੰਦਾ ਕਿ ਤੁਸੀਂ ਮੇਰੀ ਕਿਸ ਤਰ੍ਹਾਂ ਸਹਾਇਤਾ ਕਰ ਸਕਦੇ ਹੋ, ਸੁਲਹੀ ਖਾਨ ਨੂੰ ਸਵਾਲ ਕਰਦਾ ਕਿ ਤੁਸੀਂ ਮੇਰੀ ਕਿਸ ਤਰ੍ਹਾਂ ਸਹਾਇਕ ਬਣ ਸਕਦੇ ਹੋ।
ਸੁਣ ਸੁਲਹੀ ਨੇ ਬਹੁ ਸਨਮਾਨਾ,
ਫਿਰ ਸੁਲਹੀ ਖਾਨ ਨੇ ਜਦ ਇਹ ਪ੍ਰਿਥੀ ਚੰਦ ਦੀਆਂ ਗੱਲਾਂ ਸੁਣੀਆਂ ਤੇ ਮਨ ਦੇ ਅੰਦਰ ਜਾਣਿਆ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਗੱਦੀ ਬੜੀ ਜਾਰੀ ਆ, ਜਹਰ ਪੀਰ ਜਗਤ ਗੁਰ ਬਾਬਾ ਬੜੇ ਮੰਨਦੇ ਨੇ, ਤੇ ਮਨ ਚ ਜਾਣ ਕਰਕੇ ਬੜਾ ਸਤਿਕਾਰ ਕੀਤਾ ਹੈ
ਸ੍ਰੀ ਨਾਨਕ ਜਗ ਪੀਰ ਮਹਾਨ,
ਕਿਉਂਕਿ ਸਾਰਾ ਜਹਾਨ ਜਾਣਦਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵੱਡੇ ਪੀਰ ਹਨ, ਤੇ ਸਭ ਕੋਈ ਮੰਨਦਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ। ਇਸ ਵਾਸਤੇ ਪ੍ਰਿਥੀ ਚੰਦ ਦਾ ਵੀ ਬੜਾ ਸਤਿਕਾਰ ਕੀਤਾ, ਤੇ ਅੱਗੋਂ ਸੁਲਹੀ ਖਾਨ ਨੇ ਹੱਥ ਜੋੜੇ ਨਮਸਕਾਰ ਕੀਤੀ, ਕਹਿਣ ਲੱਗਾ ਕਿ ਤੁਹਾਨੂੰ ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਗੱਦੀ ਤੇ ਸੁਭਾਈਮਾਨ ਹੋਏ ਹੋ, ਹੁਣ ਮੈਂ ਆਪਣੀ ਹਰ ਕੋਈ ਮੁਰਾਦ, ਆਪਣੀ ਹਰ ਕੋਈ ਇੱਛਾ ਆਪ ਜੀ ਦੀ ਸੇਵਾ ਕਰਕੇ, ਆਪ ਜੀ ਦੀ ਭਗਤੀ ਕਰਕੇ ਸੰਪੂਰਨ ਕਰ ਲਿਆ ਕਰਾਂਗਾ। ਕਿਉਂਕਿ ਸੁਲਹੀ ਖਾਨ ਨੇ ਸੁਣਿਆ ਨਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਜਿਹੜਾ ਵੀ ਕੋਈ ਗਿਆ ਕੋਈ ਖਾਲੀ ਨਹੀਂ ਆਇਆ ਅੱਜ ਤੱਕ, ਚਾਹੇ ਕਿਸੇ ਪ੍ਰਕਾਰ ਦੀ ਕੋਈ ਵੀ ਇੱਛਾ ਲੈ ਕੇ ਗਿਆ। ਜੇ ਬਾਬਰ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਚੱਕੀ ਪੀਸਣ ਲਾ ਦਿੱਤਾ, ਤਾਂ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ 7 ਪੀੜ੍ਹੀਆਂ ਦਾ ਵਰ ਦੇ ਦਿੱਤਾ ਕਿ ਬਾਦਸ਼ਾਹੀ ਤੁਹਾਡੇ ਕੋਲ ਰਹੂਗੀ। ਸੁਲਹੀ ਖਾਨ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ, ਪਰ ਸੁਲਹੀ ਖਾਨ ਮਨ 'ਚ ਵਿਚਾਰ ਕਰਦਾ ਕਿ ਹੋ ਕਿ ਇਹ ਗੱਲ ਸੱਚ ਹੈ ਕਿ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਗੱਦੀ 'ਤੇ ਸੁਭਾਈਮਾਨ, ਅਤੇ ਹੁਣ ਮੈਂ ਆਪ ਜੀ ਦੀ ਭਗਤੀ ਕਰਕੇ, ਆਪ ਜੀ ਦੀ ਸੇਵਾ ਕਰਕੇ, ਸੰਤੁਸ਼ਟ ਕਰਕੇ, ਪ੍ਰਸੰਨ ਕਰਕੇ ਹਰ ਕੋਈ ਮੁਰਾਦ ਪਾਇਆ ਕਰਾਂਗਾ। ਹੁਣ ਸੁਲਹੀ ਖਾਨ ਨੂੰ ਇਸ ਗੱਲ ਦਾ ਭੇਦ ਕੋਈ ਨਹੀਂ ਕਿ ਇਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਵਾਂਗ ਨਿਮਰਤਾ ਵਾਲਾ ਨਹੀਂ, ਬਚਨ ਕਮਾਉਣ ਵਾਲਾ ਨਹੀਂ, ਪਿਤਾ ਜੀ ਦਾ ਬਚਨ ਨਹੀਂ ਕਮਾ ਸਕਿਆ, ਸੇਵਾ ਨਹੀਂ ਕਰ ਸਕਿਆ, ਬੰਦਗੀ ਨਹੀਂ ਕਰ ਸਕਿਆ, ਇਹ ਤਾਂ ਇਸਦੇ ਹਿਰਦੇ ਦੇ ਅੰਦਰ ਛਲ ਹੈ, ਕਪਟ ਹੈ। ਸੁਲਹੀ ਖਾਨ ਨੂੰ ਇਸ ਦਾ ਭੇਦ ਨਹੀਂ ਸੀ ਕੋਈ, ਜਿਸ ਕਰਕੇ ਉਹ ਵੀ ਇਸ ਦੇ ਨਾਲ ਲੱਗ ਕਰਕੇ ਹੀ ਜਿਵੇਂ ਪ੍ਰਿਥੀ ਆ ਗਿਆ ਐਵੇਂ ਸੁਲਹੀ ਖਾਨ ਜਾਵੇਗਾ। ਅੱਗੇ ਵਿਚਾਰ ਆਵੇਗੀ,
ਕਰੇ ਬੰਦਗੀ ਸੇਵਰ ਜਾਵੇ,
ਕਹਿੰਦਾ ਮੈਂ ਬੰਦਗੀ ਕਰਕੇ ਸੇਵਾ ਕਰਕੇ ਆਪ ਜੀ ਨੂੰ ਪ੍ਰਸੰਨ ਕਰਕੇ ਮੁਰਾਦ ਪੂਰੀ ਕਰਾਂਗਾ।
ਐਮ ਕਹਿ ਤੈਨ ਤੁਰੰਗ ਇੱਕ ਦਿਨ,
ਐਵੇਂ ਕਹਿ ਕਰਕੇ ਸੁਲਹੀ ਖਾਨ ਨੇ ਬੜਾ ਸਤਿਕਾਰ ਕੀਤਾ ਪ੍ਰਿਥੀ ਚੰਦ ਦਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਗੱਦੀ ਤੇ ਆ। ਇੱਕ ਸੋਹਣਾ ਘੋੜਾ ਜਿਹੜਾ ਤਬੇਲੇ ਦੇ ਵਿੱਚ ਸੀ ਉਹ ਮੰਗਵਾ ਕਰਕੇ ਪ੍ਰਿਥੀ ਚੰਦ ਨੂੰ ਭੇਟਾ ਕੀਤਾ,
ਰਜਤ ਸ਼ਿੰਗਾਰਤ ਸੁੰਦਰ ਜੀਨਾ,
ਔਰ ਜਿਸ ਨੂੰ ਸ਼ਿੰਗਾਰਿਆ ਹੋਇਆ ਸੀ ਚਾਂਦੀ ਦੇ ਗਹਿਣਿਆਂ ਦੇ ਨਾਲ, ਤੇ ਸੋਹਣੀ ਉੱਤੇ ਚਾਂਦੀ ਦੀ ਕਾਠੀ ਬਣਾ ਕਰਕੇ ਘੋੜੇ ਦੇ ਉੱਪਰ ਪਾਈ ਹੋਈ ਸੀ, ਐਸਾ ਅਮੋਲਕ ਘੋੜਾ ਸੁਲਹੀ ਖਾਨ ਨੇ ਪ੍ਰਿਥੀ ਚੰਦ ਨੂੰ ਦਿੱਤਾ,
ਉੱਪਰ ਦਰਬ ਅਰਪਿਓ ਕਸ਼ਿਆਗੇ,
ਔਰ ਇੱਕ ਸੋਹਣੇ ਥਾਲ ਦੇ ਵਿੱਚ ਸੁੰਦਰ ਪਿਟਾਵਾਂ ਮੋਹਰਾਂ ਦੀਆਂ ਉਸ ਥਾਲ ਵਿੱਚ ਪਾ ਕਰਕੇ ਸੋਹਣਾ ਰੁਮਾਲ ਦੇ ਕਰਕੇ ਪ੍ਰਿਥੀ ਚੰਦ ਨੂੰ ਅਰਪਣ ਕੀਤਾ ਹੈ।
ਇਸ ਕਰ ਮੇਲੇ ਅੰਗ ਸੰਗ ਲਾਗੇ,
ਔਰ ਬੜੇ ਪ੍ਰੇਮ ਦੇ ਨਾਲ ਅੰਗਾਂ ਦੇ ਨਾਲ ਅੰਗ ਮਿਲਾ ਕੇ ਭਾਵ ਜੱਫਾ ਪਾ ਕਰਕੇ ਇੱਕ ਦੂਜੇ ਨੂੰ ਮਿਲੇ ਨੇ। ਹੁਣ ਸੁਲਹੀ ਖਾਨ ਜੇ ਤਾਂ ਸਿਆਣਾ ਹੁੰਦਾ ਤੇ ਸਮਝ ਜਾਂਦਾ, ਚਲੋ ਜੇ ਭਿਟਾਵਾਂ ਵੀ ਅਰਪਣ ਕੀਤੀਆਂ ਸੀ, ਸਾਰਾ ਕੁਝ ਅਰਪਣ ਕਰ ਦਿੱਤਾ, ਉਹ ਤਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਲੇਖੇ ਪੈ ਜਾਣਾ ਸੀ ਜੇ ਬਾਅਦ ਵਿੱਚ ਸਮਝ ਜਾਂਦਾ, ਪਰ ਇਹ ਸਮਝਿਆ ਨਹੀਂ, ਪ੍ਰਿਥੀ ਚੰਦ ਦੀਆਂ ਗੱਲਾਂ ਵਿੱਚ ਆ ਗਿਆ। ਪ੍ਰਿਥੀ ਚੰਦ ਨੇ ਜਿਵੇਂ ਦੱਸਿਆ ਕਿ ਮੇਰਾ ਭਰਾ ਮੇਰੇ ਨਾਲ ਵਿਰੋਧ ਕਰਦਾ, ਔਰ ਉਸ ਨੇ ਇਸ ਦੀ ਹਮਾਇਤ ਕੀਤੀ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਉੱਪਰ ਲਸ਼ਕਰ ਲੈ ਕੇ ਆਇਆ, ਚਾਹਿਆ ਕਿ ਮੈਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਰਹਿਣ ਨਹੀਂ ਦੇਣਾ, ਮੁਕਾ ਦੇਵਾਂਗਾ, ਔਰ ਇਹ ਧੱਕੇ ਦੇ ਨਾਲ ਗੱਦੀ ਲੈ ਰਿਹਾ। ਉਸਨੇ ਆਪਣਾ ਵੀ ਬੁਰਾ ਸੋਚ ਲਿਆ, ਜੇ ਸਿਆਣਾ ਹੁੰਦਾ ਦੂਰ ਅੰਦੇਸ਼ੀ ਲਾ ਜਾਂਦਾ ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਭਲਾ ਕਰ ਦੇਣਾ ਸੀ, ਲੋਕ ਪ੍ਰਲੋਕ ਦੇ ਸੁੱਖ ਮਿਲ ਜਾਣੇ ਸਨ, ਇਸ ਦੀ ਪਹਿਲੀ ਵੀ ਦਿੱਤੀ ਹੋਈ ਭੇਟਾ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਕਬੂਲ ਹੋ ਜਾਣੀ ਸੀ, ਪਰ ਹੁਣ ਸਾਰੀ ਅਜਾਈ ਗਈ ਕਿਉਂਕਿ ਮਨ ਦੇ ਅੰਦਰ ਇਸ ਦੇ ਵੀ ਛਲ ਹੈ।
ਪ੍ਰਿਥੀਏ ਨੇ ਕਹਿ ਮ੍ਰਿਤ ਬੋਲਾ,
ਔਰ ਫਿਰ ਪ੍ਰਿਥੀ ਚੰਦ ਨੇ ਕੋਮਲ ਬਚਨ ਅੱਗਿਓਂ ਕਹਿ ਕੇ,
ਸਿਰੇ ਪਾਉ ਦੀਨ ਸੁਬਹੁ ਮੋਲਾ,
ਬੜੇ ਅਮੋਲਕ ਬਚਨ, ਬੜੇ ਮਿੱਠੇ ਮਿੱਠੇ ਗੱਲਾਂ ਦੇ ਵਿੱਚ ਪ੍ਰਚਾਰ ਕਰਕੇ ਬੜਾ ਕੀਮਤੀ ਸਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਬਾਰ ਵੱਲੋਂ ਇਸ ਸੁਲਹੀ ਖਾਨ ਨੂੰ ਦੇ ਦਿੱਤਾ,
ਕਹਿ ਕਰਕੀਨ ਸਖਾ ਪਣ ਦੋ,
ਔਰ ਇਸ ਤਰ੍ਹਾਂ ਦੋਵਾਂ ਪਾਸਿਆਂ ਤੋਂ ਕਹਿ ਕਰਕੇ ਮਿੱਤਰਤਾ ਕਾਇਮ ਕਰ ਲਈ,
ਦੇਣ ਲੈਣ ਕਰ ਹਿੱਤ ਮਹਿਸੂ,
ਹੁਣ ਬੜੇ ਪ੍ਰੇਮ ਦੇ ਨਾਲ ਦੋਵਾਂ ਪਾਸਿਆਂ ਤੋਂ ਇੱਕ ਦੂਜੇ ਨੂੰ ਭੇਟਿਆਵਾਂ ਅਰਪਣ ਹੋਈਆਂ ਹਨ,
ਸੁਲਹੀ ਸੰਘ ਤੁਰਕ ਜੇ ਔਰ,
ਔਰ ਸੁਲਹੀ ਖਾਨ ਦੇ ਨਾਲ ਜਿਹੜੇ ਹੋਰ ਵੀ ਅਲਕਾਇਦੇ ਆਏ ਸਨ,
ਜਿਨਸੋਂ ਪਰਚ ਰਹਿਤ ਸਭ ਠੋਰ,
ਔਰ ਜਿਹੜੇ ਨਾਲ ਪਰਚਦੇ ਸਨ ਭਾਵ ਜਿਹੜੇ ਸੁਲਹੀ ਖਾਨ ਤੋਂ ਪਹਿਲਾਂ ਵੀ ਪ੍ਰਿਥੀ ਚੰਦ ਨੂੰ ਮਿਲਦੇ ਸਨ, ਉਹ ਪ੍ਰਿਥੀ ਚੰਦ ਨੂੰ ਮਿਲਣ ਵਾਸਤੇ ਸੁਲਹੀ ਖਾਨ ਦੇ ਨਾਲ ਹੀ ਸਨ ਮਿਲ ਪਏ,
ਹਿਤੂ ਹੁਤੇ ਤਿਨਕੋ ਤਿਸ ਕਾਲਾ,
ਇਸ ਸਮੇਂ ਉਹ ਪ੍ਰਿਥੀ ਚੰਦ ਦੇ ਹਿਤੂ ਪ੍ਰੇਮੀ ਸਨ, ਜਿਸ ਕਰਕੇ ਉਸਨੇ ਮੌਕਾ ਤਾੜਿਆ ਤੇ ਪ੍ਰਿਥੀ ਚੰਦ ਨੇ ਉਸੇ ਵਕਤ ਸੁਲਹੀ ਖਾਨ ਨੂੰ ਖੁਸ਼ ਕਰਨ ਵਾਸਤੇ ਉਹਨਾਂ ਨੂੰ ਵੀ ਬੜੇ ਕੀਮਤੀ ਸਰੋਪੇ ਦਿੱਤੇ। ਬਹੁਤਾ ਧਨ ਦੇ ਕਰਕੇ ਉਹਨਾਂ ਨੂੰ ਸਰੋਪਿਆਂ ਦੇ ਨਾਲ ਨਿਵਾਜ ਲਿਆ।
ਕਰ ਪ੍ਰਿਥੀਏ ਨੇ ਅਪਣਾਏ,
ਔਰ ਉਹਨਾਂ ਨੂੰ ਵੀ ਧਨ ਦੇ ਕੇ ਸਰੋਪ ਦੇ ਕੇ ਆਪਣੇ ਵੱਲ ਦੇ ਬਣਾ ਲਿਆ ਕਿ ਇਹ ਵੀ ਮੇਰੀ ਮਦਦ ਕਰਨਗੇ, ਜਿੱਥੇ ਲੋੜ ਪਵੇਗੀ ਮੇਰੀ ਇਹ ਮਦਦਗਾਰ ਹੋਣਗੇ।
ਲੇ ਕਰ ਸਰਬ ਰਿਤੇ ਹਰ ਖਾਏ,
ਸਾਰੇ ਲੈ ਕੇ ਬੜੇ ਪ੍ਰਸੰਨ ਹੋਏ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਘਰ ਵੱਲੋਂ ਸਰੋਪੇ ਮਿਲ ਰਹੇ ਨੇ, ਪਰ ਅਸਲ ਵਜੂਦ ਕੋਈ ਨਹੀਂ ਸਮਝਦਾ ਕਿ ਇਹ ਤਾਂ ਕੇਵਲ ਛਲ ਕਪਟ ਦੇ ਨਾਲ ਹੀ ਆਇਆ ਹੋਇਆ। ਉਹਨਾਂ ਤੇ ਇੰਨੀ ਖੁਸ਼ੀ ਕੀਤੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਘਰੋਂ ਨਵਾਜਿਆ ਹੋਇਆ, ਉਹਨਾਂ ਦੀ ਥਾਂ ਤੇ ਬੈਠਾ ਹੈ, ਸਾਨੂੰ ਇਹਨਾਂ ਵੱਲੋਂ ਸਰੋਪੇ ਮਿਲ ਰਹੇ ਨੇ, ਸਾਨੂੰ ਅਸੀਂ ਬਖਸ਼ੇ ਗਏ, ਸਾਡਾ ਲੇਖਾ ਗੁਰੂ ਨਾਨਕ ਦੇ ਘਰ ਵਿੱਚ ਆ ਗਿਆ, ਪਰ ਇਹ ਨਹੀਂ ਪਤਾ ਕਿ ਇਹ ਛਲ ਰਹਿਤ ਹੀ ਹੈ।
ਸੁਲਹੀ ਕੇ ਤੀਰ,
ਔਰ ਸੁਲਹੀ ਖਾਨ ਦੇ ਪਾਸ, ਸੁਲਹੀ ਖਾਨ ਦੇ ਹਿੱਤੂ ਜਿਹਨਾਂ ਨੂੰ ਪ੍ਰਿਥੀ ਚੰਦ ਨੇ ਧਨ ਦੇ ਕੇ ਆਪਣੇ ਬਣਾ ਲਿਆ, ਉਹਨਾਂ ਨੇ ਸੁਲਹੀ ਖਾਨ ਦੇ ਪਾਸ ਪ੍ਰਿਥੀ ਚੰਦ ਦੀ ਬੜੀ ਮਹਿਮਾ ਕੀਤੀ, ਬੜੀ ਵਡਿਆਈ ਕੀਤੀ ਹੈ।
ਪ੍ਰਿਥੀ ਚੰਦ ਆਛੋ ਗੁਰ ਪੀਰ,
ਔਰ ਇਸ ਤਰ੍ਹਾਂ ਵਡਿਆਈ ਕਰਦੇ ਨੇ ਕਿ ਪ੍ਰਿਥੀ ਚੰਦ ਬਹੁਤ ਵਧੀਆ ਮਨੁੱਖ ਹੈ, ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਿੰਘਾਸਨ ਤੇ ਬਿਰਾਜਮਾਨ ਹੋਇਆ, ਹੁਣ ਇਹ ਜਗਤ ਦਾ ਗੁਰੂ ਬਣ ਗਿਆ ਹੈ।
ਤੀਨ ਦਿਵਸ ਲਗ ਮਿਲਤੇ ਰਹੇ,
ਤਿੰਨ ਦਿਨ ਤੱਕ ਇਹ ਇਕੱਠੇ ਹੀ ਸੁਲਹੀ ਖਾਂ ਤੇ ਪ੍ਰਿਥੀ ਚੰਦ ਤੇ ਸੁਲਹੀ ਖਾਂ ਦੇ ਮਿਲਾਪੜੇ ਆਪਸ ਵਿੱਚ ਮਿਲਦੇ ਰਹੇ।
ਸੁਲਹੀ ਆਦਰ ਕਰ ਚਹੇ,
ਔਰ ਇਸ ਵਕਤ ਸੁਲਹੀ ਖਾਂ ਨੇ ਬੜਾ ਸਤਿਕਾਰ ਕੀਤਾ ਪ੍ਰਿਥੀ ਚੰਦ ਦਾ।
ਜੋ ਤੋ ਕਾਰਜ ਹੋਏ ਸੋ ਕਰਹੂੰ,
ਫਿਰ ਵੀ ਸੁਲਹੀ ਖਾਂ ਨੇ ਕਿਹਾ ਕਿ ਪ੍ਰਿਥੀ ਚੰਦ ਬਾਬਾ ਜੀ, ਜੇ ਤੁਹਾਡਾ ਕੋਈ ਕਾਰਜ ਹੋਵੇ ਨਾ ਤਾਂ ਮੈਨੂੰ ਦੱਸਿਓ, ਕਿਉਂਕਿ ਜਿਹੜੇ ਸਰਕਾਰੀ ਨੁਮਾਇੰਦੇ ਹੁੰਦੇ ਨੇ ਨਾ, ਤੇ ਜੇ ਕਿਤੇ ਉਹਨਾਂ ਨੂੰ ਕੋਈ ਇਹੋ ਜਿਹਾ ਮਨੁੱਖ ਮਿਲ ਜਾਵੇ ਤਾਂ ਉਹ ਅੱਗੋਂ ਇਹ ਗੱਲ ਕਹਿੰਦੇ ਨੇ ਕਿ ਸਾਡੇ ਬਾਬਤ ਕੋਈ ਕਾਰਜ ਹੋਵੇ ਨਾ ਤੇ ਸਾਨੂੰ ਦੱਸਿਓ। ਬਾਬਾ ਗੁਰਬਚਨ ਸਿੰਘ ਜੀ ਮਾਨੋ ਚਾਲ, ਜਿਨ੍ਹਾਂ ਦੀ ਕੱਲ ਬਰਸੀ ਮਨਾਈ ਜਾਣੀ ਹੈ, ਕੱਲ ਸ਼ਾਮ ਦੇ ਦੀਵਾਨ ਜਿਨ੍ਹਾਂ ਨੂੰ ਸਮਰਪਿਤ ਹੋਣਗੇ, ਉਹਨਾਂ ਦੇ ਜੀਵਨ ਕਾਲ ਦੇ ਦੌਰਾਨ ਇੱਕ ਵਾਰੀ ਅਜਿਹੀ ਘਟਨਾ ਆ ਗਈ ਕਿ ਇੱਕ ਵਾਰੀ ਉਹ ਜਾਂਦੇ ਜਾਂਦੇ ਬੜ ਸਵੇਰ ਦੇ ਭੁੱਖੇ ਸਨ, ਸਮਝਿਆ ਕਿ ਰਾਤ ਦਾ ਸਮਾਂ ਪੈ ਗਿਆ, ਚਲੋ ਪ੍ਰਸ਼ਾਦਾ ਛਕ ਲੈਂਦੇ ਹਾਂ। ਕਿਸੇ ਦਾ ਕੁੰਡਾ ਖੜਕਾਇਆ, ਉਸਨਾਂ ਨੇ ਕੁੰਡਾ ਖੋਲਿਆ, ਦਰਵਾਜ਼ਾ ਖੋਲਿਆ ਗਿਆ, ਉਹਨਾਂ ਨੂੰ ਕਹਿੰਦੇ ਪ੍ਰੇਮੀਆਂ ਪ੍ਰਸ਼ਾਦਾ ਛਕਣਾ, ਕਹਿੰਦੇ ਬਾਬਾ ਜੀ ਛਕਾ ਦਿੰਦੇ ਆ। ਘਰ ਵਿੱਚ ਬੈਠ ਗਏ, ਪ੍ਰਸ਼ਾਦਾ ਛਕਣ ਲੱਗ ਗਏ, ਅਜੇ ਅੱਧਾ ਕੁ ਪ੍ਰਸ਼ਾਦਾ ਛਕਿਆ ਬਾਬਾ ਜੀ ਨੇ, ਤੇ ਬਾਬਾ ਗੁਰਬਚਨ ਸਿੰਘ ਜੀ ਮਾਨੋ ਚਾਲ ਕਹਿਣ ਲੱਗੇ, ਪ੍ਰੇਮੀਆਂ ਕੋਈ ਕਾਰਜ ਹੋਊਗਾ ਤੇ ਦੱਸੀ। ਹੁਣ ਕਾਰਜ ਤਾਂ ਇਹ ਸੀ ਕਿ ਜੇ ਤੈਨੂੰ ਕੋਈ ਦੁੱਖ ਤਕਲੀਫ ਹੈ ਤੇ ਦੱਸ, ਤੇਰੀ ਹੈਲਪ ਕਰ ਸਕਦੇ ਆ, ਪਰ ਉਸਨੇ ਕਾਰਜ ਇਹ ਸਮਝ ਲਿਆ ਕਿ ਜੇ ਤੇਰਾ ਕਿਸੇ ਨਾਲ ਕੋਈ ਵੈਰ ਹੈ ਤੇ ਦੱਸ, ਹੁਣੇ ਹੀ ਭੁੰਨ ਦਿੰਦੇ ਆ। ਹੁਣ ਮਨ 'ਚ ਤੇ ਇਹ ਵਿਚਾਰ ਆ ਗਈ, ਉਸੇ ਵਕਤ ਕਹਿਣ ਲੱਗਾ, ਮਹਾਂਪੁਰਸ਼ੋ, ਇਹ ਜਿਹੜਾ ਸਾਹਮਣੇ ਵਾਲਾ ਘਰ ਹੈ ਨਾ, ਇਹ ਬੜਾ ਤੰਗ ਕਰਦਾ, ਤੇ ਜੇ ਇਹ ਬੰਦਾ ਮਾਰ ਦਿਓ ਤੇ ਮੇਰੀ ਬਹੁਤ ਖੁਸ਼ੀ ਹੋਵੇਗੀ ਤੁਹਾਡੇ ਉੱਤੇ, ਮੈਂ ਰੋਜ਼ ਪ੍ਰਸ਼ਾਦਾ ਛਕਾਇਆ ਕਰਾਂਗਾ। ਬਾਬਾ ਮਾਨੋ ਚਾਲ ਜੀ ਨੇ ਉਸੇ ਵਕਤ ਉਹ ਥਾਲ ਪਰੇ ਕਰ ਦਿੱਤਾ, ਕਹਿੰਦੇ ਦੋ ਰੋਟੀਆਂ ਖਵਾ ਕੇ ਇੱਕ ਬੰਦੇ ਨੂੰ ਮਾਰਨਾ ਚਾਹੁੰਦਾ, ਇਹੋ ਜਿਹਾ ਕੰਮ ਮੈਂ ਨਹੀਂ ਕਰਦਾ, ਆਵੀ ਰੋਟੀ ਆਪਣੀ ਜਿਹੜੀ ਅੱਧੀ ਖਾਧੀ ਹੈ ਉਸ ਦੀ ਅਰਦਾਸ ਕਰ ਦੂੰਗਾ, ਗੁਰੂ ਨਾਨਕ ਦੇ ਘਰ ਵਿੱਚ ਤੇਰੀ ਬੇਨਤੀ ਕਰੂੰਗਾ, ਮਹਾਰਾਜ ਨੂੰ ਸਮਤ ਦੇ ਤੇ ਮੈਂ ਤੇਰੇ ਘਰੋਂ ਰੋਟੀ ਖਾਣ ਮੁੜ ਕੇ ਨਹੀਂ ਆਉਂਦਾ। ਏਡਾ ਵੱਡਾ ਜੀਵਨ ਸੀ ਉਹਨਾਂ ਦਾ, ਕੱਲ੍ਹ ਨੂੰ ਸ਼ਾਮ ਨੂੰ ਉਹਨਾਂ ਦੇ ਬਚਨ ਕਰਾਂਗੇ। ਸੋ ਇਹੋ ਜਿਹੇ ਕਈ ਵਾਰੀ ਹਾਲਾਤ ਆ ਜਾਂਦੇ ਨੇ ਕਿ ਜਦੋਂ ਕਿਸੇ ਦੇ ਕੋਲ ਥੋੜ੍ਹੀ ਬਹੁਤੀ ਪਾਵਰ ਹੋਵੇ ਨਾ, ਉਦੋਂ ਪੁੱਛਿਆ ਜਾਂਦਾ ਕਿ ਪ੍ਰੇਮੀਆਂ ਜੇ ਕੋਈ ਕਾਰਜ ਹੋਵੇ ਤਾਂ ਦੱਸ ਦੇਵੀਂ, ਹੁਣ ਮੈਂ ਕਰ ਸਕਦਾ ਹਾਂ, ਤੇਰਾ ਕਾਰਜ ਕਰ ਦੂੰਗਾ। ਤੇ ਸੁਲਹੀ ਖਾਨ ਨੇ ਤਾਂ ਆਦਰ ਕੀਤਾ, ਸਨਮਾਨ ਕੀਤਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਕੋਈ ਘਰ ਦਾ ਕਾਰਜ ਹੋਊਗਾ ਤੇ ਮੇਰੀ ਵਡਭਾਗਾ ਕਿ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ। ਪਰ ਅਸਲ ਤਾਂ ਜਾਣਦਾ ਨਹੀਂ ਸੀ ਨਾ ਕਿ ਅਸਲ ਵਿੱਚ ਇਹ ਜਗਤ ਗੁਰੂ ਨਹੀਂ ਹੈ। ਤੇ ਸੁਲਹੀ ਖਾਨ ਦੀ ਇਹ ਗੱਲ ਸੁਣ ਕਰਕੇ,
ਸੁਧ ਜਪਦੇ ਹੋ ਸਦਾ ਅਨੁਸਾਰ ਹੂੰ,
ਜਦੋਂ ਵੀ ਤੁਸੀਂ ਬਾਬਾ ਪ੍ਰਿਥੀ ਚੰਦ ਜੀ ਮੈਨੂੰ ਕੋਈ ਖਬਰ ਦਿਓਗੇ ਨਾ ਕਾਰਜ ਵਾਸਤੇ, ਤੇ ਉਸੇ ਵਕਤ ਮੈਂ ਆਪ ਜੀ ਦਾ ਕਾਰਜ ਕਰਨ ਵਾਸਤੇ ਹਾਜ਼ਰ ਹੋਵਾਂਗਾ।
ਮਿੱਤਰ ਕਾਜ ਮੈਂ ਆਪਣੋ ਜਾਣੋ,
ਕਿਉਂਕਿ ਆਪ ਦੇ ਮਿੱਤਰ ਦਾ ਕਾਰਜ ਮੈਂ ਆਪਣਾ ਕੰਮ ਸਮਝੂਗਾ, ਕਿਉਂਕਿ ਮਿੱਤਰ ਬਣਾ ਲਿਆ ਨਾ ਬਾਬਾ ਪ੍ਰਿਥੀ ਚੰਦ ਨੂੰ, ਤੇ ਕਹਿੰਦਾ ਮਿੱਤਰ ਦਾ ਕਾਰਜ ਮੈਂ ਆਪਣਾ ਕੰਮ ਸਮਝੂਗਾ।
ਜਹਾਂਗੀਰ ਤੇ ਤੁਵ ਸਨਮਾਨੋ,
ਕਿਉਂਕਿ ਜਹਾਂਗੀਰ ਨੂੰ ਵੀ ਕਹਿ ਕਰਕੇ ਤੁਹਾਡਾ ਵੱਡਾ ਸਨਮਾਨ ਕਰਾਵਾਂਗਾ।
ਕਹਿ ਪ੍ਰਿਥੀਆ ਬਖਸ਼ੇ ਗੁਰ ਪੀਰ,
ਬਾਬਾ ਪ੍ਰਿਥੀ ਚੰਦ ਨੇ ਮੌਕਾ ਤਾੜ ਲਿਆ ਕਿ ਗੱਲ ਬਣ ਗਈ, ਜਿਸ ਕਾਰਜ ਵਾਸਤੇ ਆਇਆ ਉਹ ਕਾਰਜ ਪੂਰਾ ਹੋ ਗਿਆ। ਕਹਿਣ ਲੱਗਾ ਕਿ ਮੈਨੂੰ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਦਿੱਤਾ ਹੋਇਆ ਬਹੁਤ ਕੁਝ ਹੈ।
ਤੂੰ ਪਰਮਾਮ ਵਿਸ਼ਵਾਸ ਗਹੀਰ,
ਮੈਨੂੰ ਤੇਰੇ ਉੱਪਰ ਬਹੁਤ ਵੱਡਾ ਡੂੰਘਾ ਵਿਸ਼ਵਾਸ ਹੈ।
ਸਭ ਕਾਰਜ ਕੇ ਲਾਇਕ ਆਪ,
ਤੁਸੀਂ ਸਾਰੇ ਕਾਰਜਾਂ ਦੇ ਕਰਨ ਵਾਸਤੇ ਯੋਗ ਹੋ।
ਪਰ ਨਹੀਂ ਮੁਝ ਕੋ ਸੰਤਾਪ,
ਕਹਿੰਦਾ ਐ ਸੁਲਹੀ ਖਾਂ ਮਿੱਤਰ, ਮੈਨੂੰ ਹੋਰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਹੈ।
ਅਰਜਨ ਅਨੁਜ ਲੀਨ ਅਧਿਕਾਰ,
ਮੇਰਾ ਛੋਟਾ ਭਰਾ ਗੁਰੂ ਅਰਜਨ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਅਰਜਨ ਹੀ ਕਹਿੰਦਾ, ਕਹਿੰਦਾ ਜਿਹੜਾ ਮੇਰਾ ਛੋਟਾ ਭਰਾ ਅਰਜੁਨ ਹੈ
ਹਰ ਪਹਿ ਧਨ ਸੰਗਤ ਸਾਰਾ,
ਉਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀ ਗੁਰਿਆਈ ਦਾ ਹੱਕਦਾਰ ਬਣ ਕੇ ਬੈਠ ਗਿਆ, ਮੇਰੇ ਤੋਂ ਉਸਨੇ ਗੁਰਤਾ ਗੱਦੀ ਦਾ ਹੱਕ ਖੋਂਦਾ, ਉਹ ਵੀ ਗੁਰੂ ਬਣ ਕੇ ਬੈਠ ਗਿਆ ਅਤੇ ਸੰਗਤਾਂ ਤੋਂ ਜਿਹੜੀ ਭੇਟਾ ਹੈ ਧਨ ਹੈ ਉਹ ਅਰਪਣਾ ਕਰਾਉਂਦਾ ਹੈ ਤਾਂ ਸਾਰੀਆਂ ਸੰਗਤਾਂ ਉਸੇ ਨੂੰ ਮੱਥਾ ਟੇਕਦੀਆਂ ਹਨ।
ਇਹ ਕੇ ਸੰਗ ਬਾਦ ਹੈ ਮੇਰਾ,
ਉਸ ਦੇ ਨਾਲ ਮੇਰਾ ਝਗੜਾ ਚੱਲਦਾ, ਜੇ ਇਹ ਉਪੱਦਰ ਖਤਮ ਕਰ ਦਿਓ
ਕਬੂ ਬੜ ਚੇਰਾ,
ਕਿਉਂਕਿ ਇਹ ਜਿਹੜਾ ਵੱਡਾ ਉਪੱਦਰ ਹੈ ਇਹ ਬੜਾ ਵੱਡਾ ਹੈ, ਇਹ ਖਤਮ ਹੋ ਜਾਵੇ ਤੇ ਸੰਸਾਰ ਦੇ ਅੰਦਰੋਂ ਝਗੜਾ ਮੁੱਕ ਜਾਊਗਾ, ਕਿਉਂਕਿ ਸਾਰੀਆਂ ਸੰਗਤਾਂ ਫਿਰ ਮੇਰੀ ਪੂਜਾ ਕਰਨ ਲੱਗ ਜਾਣਗੀਆਂ। ਇਹ ਸਮਝਦਾ ਸੀ ਕਿ ਸੁਲੀ ਖਾਨ ਨੇ ਅਰਜਨ ਨੂੰ ਮਾਰ ਦੇਣਾ, ਇਸ ਵਾਸ ਨੇ ਇਸ ਤਰੀਕੇ ਦੇ ਨਾਲ ਵੱਡੀ ਸਾਜਿਸ਼ ਬਣਾ ਕਰਕੇ ਸੁਲਹੀ ਖਾਨ ਦੇ ਕੋਲ ਪਹੁੰਚਿਆ ਸੀ।
ਮੈਂ ਤੁਮਰੀ ਚਾਹੂੰ ਸਹਾਏ,
ਕਹਿੰਦਾ ਫਿਰ ਮੈਂ ਸਮਝਦਾ ਕਿ ਤੁਹਾਡੀ ਸਹਾਇਤਾ ਮੈਨੂੰ ਮਿਲੀ ਹੈ, ਫਿਰ ਮੈਂ ਇਹ ਸਮਝ ਲਊਂਗਾ ਕਿ ਤੁਸੀਂ ਮੇਰੀ ਮਦਦ ਕੀਤੀ ਹੈ।
ਪਰ ਨਹੀਂ ਮੁਝ ਕੋ ਦੁੱਖ ਦਾਏ,
ਹੋਰ ਮੈਨੂੰ ਸੰਸਾਰ ਦੇ ਵਿੱਚ ਕੋਈ ਦੁੱਖ ਨਹੀਂ ਹੈ, ਕੋਈ ਸੰਤਾਪ ਨਹੀਂ ਹੈ, ਕਿਸੇ ਪ੍ਰਕਾਰ ਦਾ ਕੋਈ ਦੁੱਖ ਲਿਹਾਜ ਨਹੀਂ ਹੈ।
ਸੁਲਹੀ ਕਹਿਓ ਨਿਚਿੰਤ ਰਹੀ ਜਾ,
ਕਿਉਂਕਿ ਸੁਲਹੀ ਖਾਨ ਨੇ ਮਿੱਤਰ ਬਣਾ ਲਿਆ ਔਰ ਜਾਣਦਾ ਸੀ ਕਿ ਗੁਰਿਆਈ ਤੇ ਇਹੀ ਹੋਵੇਗਾ। ਕਹਿਣ ਲੱਗਾ ਕਿਸੇ ਪ੍ਰਕਾਰ ਦੀ ਤੁਸੀਂ ਚਿੰਤਾ ਮਨ ਵਿੱਚ ਲਿਆਇਓ ਕੋਈ ਨਾ,
ਜਿਵੇਂ ਤੁਸੀਂ ਚਾਹੋ ਤਥਾ ਕਹਿ ਦੀਜੈ,
ਜਿਵੇਂ ਤੁਸੀਂ ਬਾਬਾ ਪ੍ਰਿਥੀ ਚੰਦ ਜੀ ਕਹੋਗੇ ਉਸੇ ਤਰ੍ਹਾਂ ਹੀ ਹੋਵੇਗਾ।
ਪਰਹਿ ਕਾਜ ਕਛਤੇ ਰੋਆਏ,
ਕਿਉਂਕਿ ਤੇਰਾ ਕਾਰਜ ਕੋਈ ਵੀ ਅਧੂਰਾ ਨਹੀਂ ਰਹਿ ਸਕਦਾ।
ਕਰ ਬਸਵਾਰਾ ਮੈਂ ਬਲ ਲਾਏ,
ਕਿਉਂਕਿ ਮੈਂ ਸਾਰਾ ਬਲ ਲਾ ਕਰਕੇ ਤੇਰਾ ਕਾਰਜ ਸੰਪੂਰਨ ਕਰ ਦੇਵਾਂਗਾ।
ਮੈਂ ਆਪਸ ਮੈਂ ਕਹਿ ਸੁਣ ਕਰਕੇ,
ਆਪਸ ਦੇ ਵਿੱਚ ਬਾਬਾ ਪ੍ਰਿਥੀ ਚੰਦ ਤੇ ਸੁਲਹੀ ਖਾਨ ਨੇ ਬਚਨ ਕਹਿ ਸੁਣ ਕੇ
ਵਿਦਾ ਭਇਓ ਤਬ ਚਰਕੈ,
ਤਦੋਂ ਸੁਲਹੀ ਖਾਨ ਪ੍ਰਿਥੀ ਚੰਦ ਨੂੰ ਨਮਸਕਾਰ ਕਰਕੇ ਗਿਆ, ਸਨਮਾਨ ਕਰਕੇ ਗਿਆ ਤੇ ਫਿਰ ਵਾਪਸ ਚੱਲਣ ਦੀ ਤਿਆਰੀ ਕਰ ਲਈ।
ਬਹੁਤ ਧਨ ਖਰਚ ਤੁਰ ਕੇ ਅਪਣਾਇਓ,
ਕਿਉਂਕਿ ਬਹੁਤਾ ਧਨ ਇਸਨੇ ਖਰਚ ਕਰ ਦਿੱਤਾ।
ਮੈਂ ਮੋਸਮ ਕੋ ਔਰ ਗਰਭਾਇਓ,
ਮਨ ਦੇ ਵਿੱਚ ਬੜਾ ਹੰਕਾਰ ਆ ਗਿਆ ਕਿ ਹੁਣ ਮੇਰੀ ਬਰਾਬਰੀ ਕੌਣ ਲਊਗਾ, ਮੈਂ ਤੇ ਧਨ ਖਰਚ ਕਰਕੇ ਸੁਲਹੀ ਖਾਨ ਨੂੰ ਪ੍ਰਸੰਨ ਕਰ ਲਿਆ, ਇਸ ਦੇ ਨਾਲ ਜਿੰਨੇ ਹੋਰ ਅਲਕੈਦੇ ਆਏ ਉਹਨਾਂ ਨੂੰ ਪ੍ਰਸੰਨ ਕਰ ਲਿਆ, ਉਹਨਾਂ ਦੀ ਖੁਸ਼ੀ ਲੈ ਲਈ। ਇੱਕ ਮੇਰੇ ਕੋਲ ਧਨ ਆ, ਦੂਸਰੀ ਪੱਗ ਮੇਰੇ ਕੋਲ ਹੈ, ਤੀਸਰਾ ਹੁਣ ਹਕੂਮਤ ਮੇਰੇ ਨਾਲ ਹੋ ਗਈ, ਹੁਣ ਮੇਰੀ ਬਰਾਬਰੀ ਕੌਣ ਕਰ ਸਕਦਾ। ਇਸ ਦਾ ਹੰਕਾਰ ਇਸ ਦੇ ਮਨ ਅੰਦਰ ਵੱਡਾ ਬਣ ਗਿਆ।
ਦੋਹਰਾ ਸ਼੍ਰੀ ਅਰਜਨ ਗੁਰਤਾਲੇ ਹੋਈ ਸ਼ਕਤ ਵਿਸਾਲ,
ਇੱਧਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਹੁਣ ਗੁਰਸਿੱਖ ਸੰਗਤਾਂ ਦੀ ਕਲਿਆਣ ਕਰ ਰਹੇ ਨੇ, ਉਪਦੇਸ਼ ਦੇ ਰਹੇ ਨੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਬਚਨ ਕਰਕੇ ਗੁਰਤਾ ਗੱਦੀ ਦੇ ਦਿੱਤੀ, ਸਾਰੀਆਂ ਸ਼ਕਤੀਆਂ ਤੇ ਉਦੋਂ ਹੀ ਅੰਦਰ ਪ੍ਰਵੇਸ਼ ਹੋ ਚੁੱਕੀਆਂ ਸਨ।
ਨਾਉ ਨਿਦ ਰਿੱਧ ਸਿੱਧ ਅਠ ਦਸ ਆਗੇ ਥਿਤ ਸਾਵਕਾਲ,
ਨੌ ਨਿਧੀਆਂ ਅਠਾਰਾਂ ਸਿੱਧੀਆਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਸਨਮੁਖ ਹੋ ਕਰਕੇ ਖੜੀਆਂ ਨੇ ਕਿ ਮਹਾਰਾਜ ਹੁਕਮ ਕਰੋ, ਜਿਸ ਪਾਸੇ ਤੁਸੀਂ ਹੁਕਮ ਕਰੋਗੇ ਉਹੀ ਕਾਰਜ ਅਸੀਂ ਹੁਣੇ ਪੂਰੀਆਂ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰਬਾਣੀ ਦੇ ਅੰਦਰ ਯਕਨ ਕਰਦੇ ਨੇ, ਨਾਮ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਏ। ਜਿਹੜਾ ਕੋਈ ਗੁਰਸਿੱਖ ਪ੍ਰੇਮੀ ਵੀ ਪਰਮੇਸ਼ੁਰ ਦੇ ਨਾਮ ਨੂੰ ਹਿਰਦੇ ਦੇ ਅੰਦਰ ਵਸਾ ਲਵੇਗਾ, ਹਿਰਦੇ ਦੇ ਅੰਦਰ ਧਾਰਨ ਕਰ ਲਵੇਗਾ, ਇਹ ਸਾਰੀਆਂ ਦੀਆਂ ਸਾਰੀਆਂ ਸ਼ਕਤੀਆਂ ਉਸ ਕੋਲ ਵੀ ਆ ਜਾਣਗੀਆਂ। ਇਸੇ ਤਰ੍ਹਾਂ ਉਸਦੇ ਪਿੱਛੇ ਪਿੱਛੇ ਮਿੰਨਤਾਂ ਕਰਦੀਆਂ ਫਿਰਨਗੀਆਂ ਕਿ ਤੂੰ ਸਾਡੀ ਗੱਲ ਮੰਨ ਲੈ, ਤੂੰ ਜਿਵੇਂ ਅਸੀਂ ਜਿਸ ਕਾਰਜ ਵਾਸਤੇ ਸਾਨੂੰ ਲਾਉਣਾ ਉਸ ਕਾਰਜ ਦੇ ਵਿੱਚ ਸਾਨੂੰ ਲਾ ਦੇ, ਅਸੀਂ ਤੇਰਾ ਕਾਰਜ ਹੁਣਾਂ ਪੂਰਾ ਕਰ ਦੇਵਾਂਗੇ। ਪਰ ਗੁਰਸਿੱਖ ਸੰਗਤਾਂ ਕਦੇ ਵਾਸਤੇ ਵੀ ਜਿਹੜੇ ਨਾਮ ਦੇ ਰਸੀਏ ਨੇ, ਹਿਰਦੇ ਦੇ ਅੰਦਰ ਪਰਮੇਸ਼ੁਰ ਦੇ ਨਾਮ ਨੂੰ ਵਸਾਉਣ ਵਾਲੇ ਨੇ, ਉਹ ਕਦੇ ਵੀ ਇਹਨਾਂ ਨਾਮ ਨਿਧੀਆਂ 18 ਸਿੱਧੀਆਂ ਦੇ ਪਿੱਛੇ ਲੱਗ ਕੇ ਫਿਰਦੇ ਨਹੀਂ, ਆਪਣਾ ਜੀਵਨ ਬਰਬਾਦ ਨਹੀਂ ਕਰਦੇ। ਉਹ ਤਾਂ ਇਹ ਗੱਲ ਕਹਿੰਦੇ ਨੇ ਮਹਾਰਾਜ ਦੇ ਬਚਨ ਨੂੰ ਕਮਾਉਂਦਿਆਂ ਹੋਇਆਂ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਹੇ ਸਤਿਗੁਰੂ, ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ, ਮੈਨੂੰ ਇਸ ਦੁਨੀਆਂ ਦਾ ਰਾਜ ਭਾਗ ਨਹੀਂ ਚਾਹੀਦਾ, ਵਡਿਆਈ ਸ਼ੌਹਰਤ ਨਹੀਂ ਚਾਹੀਦੀ, ਕੇਵਲ ਆਪ ਜੀ ਦੇ ਚਰਨ ਕਮਲਾਂ ਦਾ ਪ੍ਰੇਮ ਚਾਹੀਦਾ, ਕਿਉਂਕਿ ਇਸੇ ਪ੍ਰੇਮ ਦੇ ਨਾਲ ਮੁਕਤੀ ਮਿਲਣੀ ਹੈ, ਆਪਦੀ ਅਭੇਦਤਾ ਮਿਲਣੀ ਹੈ। ਜੇ ਮੈਂ ਇਸ ਰਾਜ ਭਾਗ ਦੇ ਵਿੱਚ ਪੈ ਗਿਆ ਜਾਂ ਸ਼ਰਤ ਦੇ ਵਿੱਚ ਪੈ ਗਿਆ ਤੇ ਫਿਰ ਮੈਂ ਇਹ ਮਨੁੱਖਾ ਜਨਮ ਦੀ ਬਾਜੀ ਹਾਰ ਕੇ ਜਾਊਂਗਾ। ਇਹ ਗੁਰਸਿੱਖ ਸੰਗਤਾਂ ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਨੂੰ ਕਮਾਇਆ ਉਹਨਾਂ ਨੂੰ ਇਹ ਸੋਝੀ ਹੋ ਜਾਂਦੀ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਰਹਿਮਤ ਕੀਤੀ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਜਿਵੇਂ ਗੁਰਸਿੱਖ ਸੰਗਤਾਂ ਦੀ ਕਲਿਆਣ ਕਰਦੇ ਹੋਏ ਹੁਣ ਅਗਲੇ ਪ੍ਰਸੰਗ ਦੇ ਵਿੱਚ ਅੰਮ੍ਰਿਤਸਰ ਸਾਹਿਬ ਜਾਣ ਦੀ ਤਿਆਰੀ ਕਰਨਗੇ, ਔਰ ਇੱਧਰੋਂ ਭਾਈ ਗੁਰਦਾਸ ਜੀ ਆਗਰੇ ਤੋਂ ਸਿੱਖ ਸੰਗਤਾਂ ਦੇ ਨਾਲ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਆਉਣਗੇ। कल दे प्रसंग दे विच सरवण करके लाहा प्राप्त करांगे जी। भुलां चुकां दी खिमा करनी, अगे वास्ते सुमत बख्शिश करनी जी। असीस बख्शिश करियो जे, देहो सजणे असीसड़ियां, ज्यों होवै साहिब सिओ मेल। वाहिगुरु जी का खालसा, वाहिगुरु जी की फतेह।